तुम्हारी, आप ले हो तुम कथा सुधारी, हम ना सकत कर सिफत तुम्हारी, आप ले हो तुम कथा सुधारी।
सतनाम श्री वाहे गुरु साहिब जीओ। दोहरा साखी जस्सा सिंह की, अब मैं दियो सुनाए, मंगत खात खालसो रहयो, भयो पंथ पतशाहे।
वाहिगुरु जी का खालसा, वाहिगुरु जी की फतेह। सतगुरु गरीब नवाज अंतरजामी सच्चे पातशाह जी महाराज, बाणी गुरु, गुरु है बाणी, विच बाणी अमृत सारे, गुरबाणी कह सेवक जन मानै, प्रतख गुरु निस्तारे। दसां पातशाहियां दी आत्मक जोत श्री गुरु ग्रंथ साहिब जी दी गोद विच संध्या दे दीवाना दीआं हाजरियां भर रही। सतकारयोग गुरु खालसा साध संगत जी, सतगुरु करगीधर जी दा हुक्म है, संध्या समय सुने रह रास, कीर्तन कथा सुने हर जास, इन मह नेम जो एक कराए, सो सिख अमरापुरी को जाए। संध्या दे समय रह रास दा पाठ सुनना, कीर्तन सुनना ते कथा सुननी गुरसिखी दी रहत दा जरूरी अंग है। जेड़ा गुरमुख प्यारा गुरु पातशाह नाल श्रद्धा भावना रख के गुरबाणी दा सोधा रह रास साहिब दा पाठ करेगा जां सुनेगा, जां गुरबाणी दा कीर्तन ते शाम दे दीवाना दी कथा सुनेगा, ਇਹ ਕਲਗੀਧਰ ਪਾਤਸ਼ਾਹ ਉਹਦੇ ਨਾਲ ਪ੍ਰੋਮਿਸ ਕਰਦੇ ਨੇ ਵੀ ਉਹ ਸੱਚਖੰਡ ਜ਼ਰੂਰ ਜਾਏਗਾ। ਸੋ ਸਿੱਖ ਅਮਰਾਪੁਰੀ ਕੋ ਜਾਏ, ਉਹਦਾ ਜਨਮ ਮਰਨ ਕੱਟਿਆ ਜਾਏਗਾ। ਆਪ ਜੀ ਅਤਿਅੰਤ ਵਡਭਾਗੇ ਹੋ, ਸਤਿਗੁਰਾਂ ਦੀ ਗੋਦ 'ਚ ਬੈਠੇ ਹੋ, ਔਰ ਰੋਜ਼ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਤਿਕਾਰਯੋਗ ਰਾਗੀ ਸਿੰਘਾਂ ਤੋਂ, ਗ੍ਰੰਥੀ ਸਿੰਘਾਂ ਤੋਂ ਕਥਾ ਸਰਵਣ ਕਰਦੇ ਹੋ। ਦਾਸ ਨੂੰ ਇਸ ਹਫ਼ਤੇ ਹਾਜ਼ਰੀ ਭਰਨ ਦਾ ਹੁਕਮ ਫਰੀਮੋਟ ਦੀਆਂ ਸੰਗਤਾਂ ਵੱਲੋਂ ਪਹੁੰਚਿਆ ਸੀ, ਕਿਉਂਕਿ ਆਹ ਜਿਹੜਾ ਸਮਾਂ ਚੱਲ ਰਿਹਾ 2018 ਸਨ, ਇਹਦੇ 'ਚ ਆਪਾਂ ਦੋ ਸ਼ਤਾਬਦੀਆਂ ਮਨਾ ਰਹੇ ਹਾਂ। ਦੋ ਮਹਾਂਪੁਰਸ਼ਾਂ ਨੂੰ ਆਪਾਂ ਇਸ ਸਾਲ 'ਚ ਯਾਦ ਕਰ ਰਹੇ ਹਾਂ। ਇਹ ਗੱਲ ਵੱਖਰੀ ਹੈ ਵੀ ਪ੍ਰਚਾਰ ਬਹੁਤ ਘੱਟ ਕੀਤਾ ਗਿਆ, ਪਤਾ ਹੀ ਨਹੀਂ ਬਹੁਤਿਆਂ ਨੂੰ ਵੀ ਇਹ ਦੋ ਸ਼ਤਾਬਦੀਆਂ ਦਾ ਸਮਾਂ। ਇੱਕ ਤਾਂ 300 ਸਾਲਾ ਹੈ ਭਾਈ ਸਾਹਿਬ ਭਾਈ ਘਨੱਈਆ ਜੀ ਦਾ ਸੱਚਖੰਡ ਗਮਨ ਕਰਨ ਦਾ। 1718 ਦੇ ਵਿੱਚ ਭਾਈ ਸਾਹਿਬ ਭਾਈ ਘਨੱਈਆ ਜੀ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਦੇ ਸਮੇਂ ਸਮਦਰਸ਼ੀ ਬ੍ਰਹਮ ਗਿਆਨੀ ਹੋਣ ਦੀ ਮਿਸਾਲ ਕਾਇਮ ਕੀਤੀ, ਅੱਜ ਰੈੱਡ ਕਰਾਸ ਹੈ ਸੰਸਾਰ ਦੇ ਵਿੱਚ, ਇਹਦੇ ਵੀ ਪਹਿਲੇ ਬਾਨੀ ਭਾਈ ਘਨੱਈਆ ਸਾਹਿਬ ਜੀ ਬਣੇ ਹਨ। ਬਿਨਾਂ ਕਿਸੇ ਵਿਤਕਰੇ ਦੇ, ਆਪਣੇ ਤੇ ਬੇਗਾਨੇ ਦਾ ਕੋਈ ਵਿਤਕਰਾ ਨਹੀਂ ਕੀਤਾ, ਸਭ ਨੂੰ ਇਨਸਾਨੀਅਤ ਦੇ ਨਾਂ ਤੇ ਗੁਰੂ ਪਰਮੇਸ਼ਰ ਦੀ ਜੋਤ ਸਾਰਿਆਂ ਵਿੱਚ ਵੇਖ ਕੇ ਭਾਈ ਸਾਹਿਬ ਜੀ ਜਲ ਛਕਾਉਂਦੇ ਸਨ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਭਾਈ ਸਾਹਿਬ ਘਨੱਈਆ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਸਿੱਖੀ ਪ੍ਰਾਪਤ ਹੋਈ ਸੀ, ਤੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੀ ਸਾਰੀ ਉਮਰ ਉਹਨਾਂ ਨੇ ਸੇਵਾ ਕੀਤੀ ਸੀ। ਆਪ ਜੀ ਤੋਂ ਸੇਵਾ ਪੰਥੀ ਸੰਪਰਦਾਏ ਸ਼ੁਰੂ ਹੁੰਦੀ ਹੈ, ਜਿਵੇਂ ਖਾਲਸੇ ਦੀਆਂ ਹੋਰ ਸੰਪਰਦਾਵਾਂ ਹਨ, ਉਦਾਸੀ, ਨਿਰਮਲੇ, ਨਿਹੰਗ ਸਿੰਘ, ਇੱਦਾਂ ਇੱਕ ਸੰਪਰਦਾ ਹੈ ਜਿਹਨੂੰ ਸੇਵਾ ਪੰਥੀ ਕਹਿੰਦੇ, ਭਾਈ ਘਨੱਈਆ ਸਾਹਿਬ ਜੀ ਦੀ। ਉਹਨਾਂ ਦਾ ਕੰਮ ਹੈ ਸੇਵਾ ਹੀ ਕਰਨੀ, ਸੇਵਾ ਨੂੰ ਹੀ ਆਪਣਾ ਜੀਵਨ ਸਮਰਪਣ ਕਰ ਦਿੱਤਾ। ਬੜੇ ਬੜੇ ਮਹਾਂਪੁਰਸ਼ ਭਾਈ ਅੱਡਣ ਸ਼ਾਹ ਜੀ, ਭਾਈ ਸੇਵਾ ਰਾਮ ਜੀ, ਭਾਈ ਸਹਿਜ ਰਾਮ ਜੀ, ਭਾਈ ਰਾਮ ਕ੍ਰਿਸ਼ਨ ਜੀ, ਭਾਈ ਬੁੱਧੂ ਸ਼ਾਹ ਜੀ, ਉਸ ਸੰਪਰਦਾ 'ਚ ਸਾਧੂ ਹੋਏ ਨੇ। ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਭਾਈ ਬੁੱਧੂ ਸ਼ਾਹ ਦੇ ਦਰਸ਼ਨ ਕਰਨ ਗਏ ਸਨ, ਅਤੇ ਜਦੋਂ ਉਹਨਾਂ ਦੇ ਡੇਰੇ 'ਚ ਪਹੁੰਚੇ ਤੇ ਭਾਈ ਸਾਹਿਬ ਜੀ ਗੁਰਦੁਆਰੇ ਦੇ ਬਾਹਰ ਹੀ ਸੇਵਾ ਕਰ ਰਹੇ। ਸਾਦਾ ਜਿਹਾ ਖੱਦਰ ਦਾ ਕੁੜਤਾ ਤੇ ਕਛਹਿਰਾ ਹੁੰਦਾ ਸੀ, ਸਿਰ ਤੇ ਇੱਕ ਮਾਮੂਲੀ ਜਿਹਾ ਡੇਢ ਗਜ ਦਾ ਪਟਨਾ ਵਲਿਆ ਹੁੰਦਾ ਸੀ। ਉਹਨਾਂ ਨੂੰ ਹੀ ਪੁੱਛਦੇ ਨੇ ਮਹਾਰਾਜਾ ਰਣਜੀਤ ਸਿੰਘ ਕਿ ਭਾਈ ਸਾਹਿਬ ਬੁੱਧੂ ਸਾਹਿਬ ਜੀ ਕਿੱਥੇ ਨੇ, ਉਹ ਕਹਿਣ ਲੱਗੇ ਸਾਹਿਬ ਤੇ ਅੰਦਰ ਬੈਠੇ ਨੇ ਤੇ ਬੁੱਧੂ ਆ ਖੜਾ, ਯਾਨੀ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਆਪਣੇ ਆਪ ਨੂੰ ਕਹਿੰਦੇ ਇਹ ਬੁੱਧ। ਇਹੋ ਜਿਹੇ ਇਸ ਸੰਤ ਸੰਪਰਦਾ ਚ ਸਾਧੂ ਹੋਏ ਭਾਈ ਘਨੱਈਆ ਸਾਹਿਬ ਜੀ, ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦਾ 1718 ਦੇ ਵਿੱਚ ਸੱਚਖੰਡ ਗਮਨ ਹੋਇਆ, ਚਲਾਣਾ ਕੀਤਾ ਉਹਨਾਂ ਨੇ। ਉਹ ਮਹਾਂਪੁਰਸ਼ ਜਿਨ੍ਹਾਂ ਨੇ ਸਾਨੂੰ ਸਾਰੀ ਦੁਨੀਆਂ 'ਚ ਸਾਡਾ ਸਿਰ ਉੱਚਾ ਕੀਤਾ ਹੋਇਆ। ਅੱਜ ਜਦੋਂ ਕੋਈ ਗੱਲ ਚੱਲਦੀ ਹੈ ਰੈੱਡ ਕਰਾਸ ਦੀ ਤੇ ਅਸੀਂ ਆਪਣੀ ਮਿਸਾਲ ਭਾਈ ਸਾਹਿਬ ਘਨੱਈਆ ਜੀ ਨੂੰ ਪੇਸ਼ ਕਰਦੇ ਹਾਂ ਵੀ ਜੰਗ ਦੇ ਮੈਦਾਨ ਵਿੱਚ ਵੀ ਜਿਹੜੇ ਸਾਨੂੰ ਮਾਰਨ ਆਏ ਸੀ ਉਹਨਾਂ ਨੂੰ ਸਾਡੇ ਬਜ਼ੁਰਗ ਪਾਣੀ ਪਿਆਉਂਦੇ ਸੀ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਖੁਸ਼ੀ ਨਾਲ ਗੱਲ ਨਾਲ ਲਾ ਕੇ ਆਖਿਆ ਸੀ ਮੇਰਾ ਬ੍ਰਹਮ ਗਿਆਨੀ ਸਮਦਰਸੀ ਸਿੱਖ ਹੈ ਤੇ ਆਪ ਜੀ ਨੂੰ ਮਲਮ ਪੱਟੀ ਨਾਲ ਦਿੱਤੀ ਸੀ ਵੀ ਪਾਣੀ ਵੀ ਪਿਆਓ ਤੇ ਮਲਮ ਪੱਟੀ ਵੀ ਕਰੋ ਤੇ ਇਹ ਨਹੀਂ ਦੇਖਣਾ ਵੀ ਆਪਣਾ ਕਿ ਬਗਾਨਾ ਹੈ। ਧੰਨ ਭਾਈ ਘਨੱਈਆ ਸਾਹਿਬ ਜੀ ਦਾ 300 ਸਾਲਾ ਸੱਚਖੰਡ ਗਮਨ ਕਰਨਾ, ਇਹ ਆਪਾਂ ਇਹ ਸਾਲ ਮਨਾਉਣਾ ਹੈ। ਸੰਗਤਾਂ ਨੂੰ ਦੱਸੋ ਪ੍ਰਚਾਰ ਇਹੀ ਹੈ, ਪ੍ਰਚਾਰ ਇਹ ਨਹੀਂ ਵੀ ਮੇਰੇ ਵਰਗੇ ਕਥਾਬਾਚਕ ਕਥਾ ਕਰਨਗੇ ਤਾਂ ਹੀ ਪ੍ਰਚਾਰ ਹੋਏਗਾ। ਤੁਹਾਡੇ ਹੱਥਾਂ ਵਿੱਚ ਅੱਜ ਪ੍ਰਚਾਰ ਦਾ ਸਾਧਨ ਹੈ, ਉਹਨੂੰ ਤੁਸੀਂ ਗਲਤ ਤਰੀਕੇ ਨਾਲ ਤੇ ਵਰਤ ਰਹੇ ਹੋ ਨਾ। ਫੇਸਬੁੱਕ ਨੂੰ ਤੇ ਇੰਟਰਨੈਟ ਨੂੰ ਤੇ ਜਿੰਨੇ ਸਾਡੇ ਕੋਲ ਵਸੀਲੇ ਨੇ, ਵਟਸਐਪ ਹੈ, ਚੰਗੇ ਲਈ ਵੀ ਵਰਤ ਸਕਦੇ ਹਾਂ ਪਰ ਚੰਗੇ ਲਈ ਘੱਟ ਵਰਤਦੇ ਹਾਂ। ਨਿੰਦਾ ਚੁਗੜੀ ਕਰਨ ਲਈ ਅਸੀਂ, ਲੋਕਾਂ ਦੀਆਂ ਲੱਤਾਂ ਖਿੱਚਣ ਲਈ, ਲੜਾਈ ਪਵਾਉਣ ਲਈ ਜ਼ਿਆਦਾ ਵਰਤ ਰਹੇ ਹਾਂ। ਨਹੀਂ, ਅਸੀਂ ਇਹ ਮੈਸੇਜ ਭੇਜੀਏ ਦੁਨੀਆਂ ਵਿੱਚ ਕਿ ਭਾਈ ਘਨੱਈਆ ਸਾਹਿਬ, ਅੱਜ ਮਦਰ ਟਰੇਸਾ ਦੀ ਗੱਲ ਕਰਦੇ ਈਸਾਈ ਪੂਰੀ ਦੁਨੀਆਂ ਵਿੱਚ, ਪਰ ਅਸੀਂ ਨਹੀਂ ਕਰਦੇ ਭਾਈ ਘਨੱਈਆ ਸਾਹਿਬ ਦੀ, ਭਗਤ ਪੂਰਨ ਸਿੰਘ ਦੀ, ਵੀ ਸਾਡੇ ਵਿੱਚ ਵੀ ਇਹੋ ਜਿਹੇ ਮਹਾਂਪੁਰਸ਼ ਸਮਦਰਸੀ ਸੇਵਾ ਦੇ ਪੁੰਜ ਹੋਏ ਨੇ। ਕਰਨਾ ਚਾਹੀਦਾ ਪ੍ਰਚਾਰ, ਉਹਨਾਂ ਦੇ 300 ਸਾਲੇ ਨੂੰ ਮਨਾਉਣਾ ਚਾਹੀਦਾ। ਦੂਸਰਾ, ਅਸੀਂ 300 ਸਾਲਾ ਮਨਾ ਰਹੇ ਹਾਂ ਸੁਲਤਾਨੁਲ ਕੌਮ ਖਾਲਸਾ ਪੰਥ ਦੇ ਪਹਿਲੇ ਬਾਦਸ਼ਾਹ ਜਿਨ੍ਹਾਂ ਨੇ ਦਿੱਲੀ ਦੇ ਤਖ਼ਤ 'ਤੇ ਰਾਜ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਤੇ ਬੁੱਢੇ ਦਲ ਦੇ ਚੌਥੇ ਜਥੇਦਾਰ, ਸਾਰੀ ਜ਼ਿੰਦਗੀ ਜਿਨ੍ਹਾਂ ਦੀ ਘੋੜੇ ਦੀ ਕਾਠੀ 'ਤੇ, ਨੰਗੀ ਤੇਗ 'ਤੇ, ਨੰਗਾ ਪਿੰਡਾ ਸੀ, ਉਹ ਮਹਾਂਬਲੀ ਯੋਧਾ ਬਾਬਾ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦਾ 300 ਸਾਲਾ ਜਨਮ ਦਿਨ ਹੈ। ਭਾਈ ਘਨੱਈਆ ਜੀ ਇਸ ਸਾਲ ਵਾਪਸ ਗਏ ਨੇ ਅਤੇ ਜੱਸਾ ਸਿੰਘ ਜੀ ਆਹਲੂਵਾਲੀਆ ਇਸ ਸਾਲ ਵਿੱਚ, ਯਾਨੀ 1718 ਵਿੱਚ ਪਿੰਡ ਆਹਲੂ ਪਾਕਿਸਤਾਨ 'ਚ ਰਹਿ ਗਿਆ ਉਹ ਪਿੰਡ। ਹੁਣ ਪਿੱਛੇ ਜੀ ਕਿਸੇ ਨੇ ਉਹਦੀ ਉੱਥੋਂ ਦੀ ਯੂਟਿਊਬ 'ਤੇ ਪਾਈ ਹੋਈ ਸੀ ਜਾਣਕਾਰੀ, ਉੱਥੋਂ ਮੁਸਲਮਾਨ ਬਜ਼ੁਰਗਾਂ ਨੂੰ ਉਹਨਾਂ ਨੇ ਸਵਾਲ ਕੀਤਾ, ਉਹਨਾਂ ਨੂੰ ਜਿੰਨੀ ਕੁ ਜਾਣਕਾਰੀ ਸੀ ਉਹਨਾਂ ਨੇ ਦੱਸਿਆ ਵੀ ਇੱਥੋਂ ਦਾ ਹੀ ਸੀ ਮਹਾਨ ਯੋਧਾ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀ। ਉਹਨਾਂ ਦੇ ਪਿਤਾ ਸਰਦਾਰ ਬਦਰ ਸਿੰਘ ਜੀ ਸਨ ਅਤੇ ਉਹਨਾਂ ਦਾ ਮਾਮਾ ਹੱਲੋਵਾਲੀਆ ਬਾਘ ਸਿੰਘ ਸੀਗਾ ਅਤੇ ਇਹਨਾਂ ਦੀ ਮਾਤਾ ਜਿਹੜੀ ਸੀ ਉਹ ਹੱਲੋਵਾਲੀਏ ਦੀ ਭੈਣ ਸੀ ਅਤੇ ਗੁਰਬਾਣੀ ਦੀ ਉਹ ਨਿਤਨੇਮਣ ਸੀ। ਐਸਾ ਹੁਣ ਅੱਗੇ ਕਥਾ 'ਚ ਆਉਣਾ ਹੈ, ਭਾਈ ਰਤਨ ਸਿੰਘ ਨੇ ਲਿਖਣਾ ਵੀ ਹਰ ਵੇਲੇ ਉਹ ਆਪਣੇ ਗਾਤਰੇ 'ਚ ਪੋਥੀ ਰੱਖਦੀ ਸੀ, ਹਰ ਵੇਲੇ ਉਹ ਬਾਣੀ ਪੜ੍ਹਦੀ ਸੀ ਅਤੇ ਦੁਤਾਰਾ ਵਜਾ ਕੇ ਉਹ ਕੀਰਤਨ ਕਰਦੀ ਸੀ। ਅੱਜ ਦੀ ਗੱਲ ਨਹੀਂ, 300-350 ਸਾਲ ਪਹਿਲਾਂ ਸਾਡੀਆਂ ਮਾਤਾਵਾਂ ਕਿੰਨਾ ਗੁਰਬਾਣੀ ਨਾਲ ਜੁੜੀਆਂ ਹੋਈਆਂ ਅਤੇ ਉਹਦਾ ਪਿਤਾ ਵੀ ਬਦਰ ਸਿੰਘ ਵੀ ਗੁਰਬਾਣੀ ਦਾ ਪ੍ਰੇਮੀ ਸੀ ਤੋ ਸਹੁਰੇ ਪੇਕੇ ਗੁਰਬਾਣੀ ਸੀ, ਇਸ ਕਰਕੇ ਉਹਦੀ ਕੁੱਖ ਤੋਂ ਇੱਕ ਬਾਲਕ ਦਾ ਜਨਮ ਹੋਇਆ ਸੀ। ਸੁਲਤਾਨ ਦਾ ਮਤਲਬ ਹੁੰਦਾ ਸਾਰੀ ਦੁਨੀਆਂ ਦਾ ਬਾਦਸ਼ਾਹ, ਸੁਲਤਾਨੁਲ ਕੌਮ ਹਿੰਦੁਸਤਾਨ ਦਾ ਬਾਦਸ਼ਾਹ ਉਹ ਸੀ ਬਾਬਾ ਜੱਸਾ ਸਿੰਘ। ਉਹਦੇ ਪੇਟ ਤੋਂ 3 ਮਈ 1718 ਦੇ ਵਿੱਚ ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ 10 ਸਾਲ ਬਾਅਦ ਇਹ ਬਾਦਸ਼ਾਹ ਪੰਥ ਦਾ ਪੈਦਾ ਹੋਇਆ। 5 ਸਾਲ ਦਾ ਸੀ ਇਹ ਬੱਚਾ ਕਿ ਇਹਦੇ ਪਿਤਾ ਸਰਦਾਰ ਬਦਰ ਸਿੰਘ ਜੀ ਅਕਾਲ ਚਲਾਣਾ ਕਰ ਗਏ। 5 ਸਾਲ ਦੇ ਬੱਚੇ ਨੂੰ ਮਾਂ ਪਾਲਦੀ ਪਰ ਸਮਾਂ ਬੜਾ ਨਾਜ਼ੁਕ ਸੀ, ਪੰਜਾਬ ਦੇ ਹਾਲਾਤ ਬੜੇ ਮਾੜੇ ਸੀ, ਸਿੱਖਾਂ ਨੂੰ ਕਿਤੇ ਥਾਂ ਨਹੀਂ ਸੀ, ਜੰਗਾਂ ਯੁੱਧਾਂ ਦਾ ਸਮਾਂ ਬਣ ਗਿਆ, ਸਰਕਾਰ ਖਾਲਸੇ ਦੀ ਦੁਸ਼ਮਣ ਬਣ ਗਈ। ਜਿਸਿਰ ਪਰ ਹੋਵੇ ਜਿਸ ਕੇ ਕੇਸ ਰਹਿਣ ਨਾ ਦੇਵੋ ਆਪਣੇ ਦੇਸ਼, ਇਹ ਜ਼ਕਰੀਆ ਖਾਂ ਕਹਿੰਦਾ ਸੀ ਜਿਹਦੇ ਸਿਰ 'ਤੇ ਕੇਸ ਹੋਣ ਮੈਂ ਆਪਣੇ ਦੇਸ਼ 'ਚ ਨਹੀਂ ਰਹਿਣ ਦੇਣਾ। ਬਾਘ ਸਿੰਘ ਹੱਲੋਵਾਲੀਏ ਨੇ ਆਪਣੀ ਭੈਣ ਨੂੰ ਆਖਿਆ, ਭੈਣਾ ਇਸ ਬੱਚੇ ਨੂੰ ਲੈ ਕੇ ਦਿੱਲੀ ਚਲੀ ਜਾ। ਮਾਤਾ ਸੁੰਦਰੀ ਜੀ, ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਦੇ ਮਹਿਲ, ਪੂਜਨੀਕ ਖਾਲਸੇ ਦੀ ਮਾਤਾ, ਮਾਤਾ ਸਾਹਿਬਦੇਵਾਂ ਜੀ ਅਤੇ ਮਾਤਾ ਸੁੰਦਰੀ ਜੀ ਦੋਵੇਂ ਹੀ ਦਿੱਲੀ 'ਚ ਨਿਵਾਸ ਕਰਦੀਆਂ ਸਨ। ਅਤੇ ਮਾਤਾ ਜੀ ਦਾ ਅੱਜ ਕੱਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਦਿੱਲੀ 'ਚ ਬੜਾ ਪ੍ਰਸਿੱਧ ਅਸਥਾਨ ਹੈ। ਤੁਰਕਮਾਨ ਮਹੱਲੇ ਵਿੱਚ ਲਗਭਗ 40 ਸਾਲ ਮਾਤਾ ਸੁੰਦਰੀ ਜੀ ਪੰਥ ਦੀ ਅਗਵਾਈ ਕੀਤੀ ਹੈ। ਦਸਵੇਂ ਪਾਤਸ਼ਾਹ ਤੋਂ ਬਾਅਦ 1708 ਵਿੱਚ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਨੇ, 1748 'ਚ ਮਾਤਾ ਸੁੰਦਰੀ ਜੀ ਜੋਤੀ ਜੋਤ ਸਮਾਏ ਨੇ। 40 ਸਾਲ ਦਿੱਲੀ ਬੈਠੇ ਹੀ ਸਾਰੇ ਪੰਥ ਦੀ ਉਹ ਦੇਖ ਰੇਖ ਕਰਦੇ ਸੀ, ਜੋ ਹੁਕਮ ਉਹ ਭੇਜਦੇ ਸੀ ਸਾਰਾ ਪੰਥ ਮੰਨਦਾ ਸੀ। ਬੰਦੇ ਬਹਾਦਰ ਦੇ ਸਮੇਂ, ਬੰਦੇ ਬਹਾਦਰ ਤੋਂ ਬਾਅਦ ਜਿੰਨੀਆਂ ਹਾਲਾਤਾਂ ਵਿਗੜੀਆਂ ਪੰਥ ਦੇ ਵਿੱਚ, ਹਾਲਾਤ ਬਦਲੇ, ਉਹ ਸਾਰਾ ਮਾਤਾ ਜੀ ਨੇ ਕੰਟਰੋਲ ਕੀਤਾ ਸੀ। ਭਾਈ ਮਨੀ ਸਿੰਘ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਬਣਾਉਣਾ, ਉਹਨਾਂ ਕੋਲੋਂ ਪੰਥ ਦੀ ਅਗਵਾਈ ਕਰਵਾਉਣੀ, ਇਹ ਮਾਤਾ ਜੀ ਦੀ ਸੋਚ ਸੀ। ਭਾਈ ਇਹ ਜੋ ਜੱਸਾ ਸਿੰਘ ਬੱਚਾ 5 ਸਾਲ ਦਾ, ਇਹ ਉਹਦੀ ਮਾਤਾ ਉਹਨੂੰ ਲੈ ਕੇ ਦਿੱਲੀ ਚਲੇ ਗਏ। ਦਿੱਲੀ ਮਾਤਾ ਸੁੰਦਰੀ ਜੀ ਨੂੰ ਨਮਸਕਾਰ ਕੀਤੀ, ਬੇਨਤੀ ਕੀਤੀ ਕਿ ਸਾਨੂੰ ਪੰਥ ਵੱਲੋਂ ਅਸੀਂ ਆਏ ਹਾਂ, ਇਹ ਬੱਚਾ ਤੁਹਾਡਾ, ਇਹਨੂੰ ਸੰਭਾਲੋ। ਮਾਤਾ ਜੀ ਨੇ ਇਸ ਬੱਚੇ ਨੂੰ ਬੜਾ ਪਿਆਰ ਦਿੱਤਾ, ਸਿਰ 'ਤੇ ਹੱਥ ਰੱਖਿਆ, ਕਹਿਣ ਲੱਗੇ ਤੇ ਸਾਡਾ ਸੁਲਤਾਨ ਹੈ, ਇਹ ਤੇ ਸਾਡਾ ਬਾਦਸ਼ਾਹ ਹੈ। ਇੱਦਾਂ ਬਚਨ ਮਾਤਾ ਜੀ ਦੀ ਰਸਨਾ ਤੋਂ ਨਿਕਲਿਆ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਊਹਾਂ ਸੱਚ ਹੋਵੇ। ਉਸ ਬੱਚੇ ਨੂੰ ਮਾਤਾ ਜੀ ਨੇ ਆਪ ਊੜੇ ਅੜੇ ਤੋਂ ਲੈ ਕੇ ਸਾਰੀ ਗੁਰਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਦੀ, ਦਸਮ ਗ੍ਰੰਥ ਸਾਹਿਬ ਦੀ, ਭਾਈ ਗੁਰਦਾਸ ਜੀ ਦੀ, ਉਹ ਭਾਈ ਜੱਸਾ ਸਿੰਘ ਜੀ, ਸਰਦਾਰ ਜੱਸਾ ਸਿੰਘ ਜੀ ਆਲੂਵਾਲੀਏ ਨੂੰ ਮਾਤਾ ਸੁੰਦਰੀ ਜੀ ਨੇ ਆਪ ਪੜ੍ਹਾਈ ਸੀ। ਉਸ ਤੋਂ ਇਲਾਵਾ ਮਾਤਾ ਜੀ ਨੇ ਸੋਚਿਆ ਵੀ ਇਹ ਬੱਚੇ ਨੇ ਪੰਥ ਦੀ ਅਗਵਾਈ ਕਰਨੀ, ਇਹਨੂੰ ਹੋਰ ਵਿੱਦਿਆ ਪੜ੍ਹਾਈਏ। ਦਿੱਲੀ 'ਚ ਬੜੇ ਬੜੇ ਸਕੂਲ, ਅੱਜ ਕੱਲ੍ਹ ਆਪਾਂ ਸਕੂਲ ਜਾਂ ਕਾਲਜ ਕਹਿੰਦੇ ਹਾਂ, ਪਹਿਲਾਂ ਮਦਰਸਾ ਕਹਿੰਦੇ ਸੀ, ਛੋਟੀਆਂ ਪਾਠਸ਼ਾਲਾ ਜਿੱਥੇ ਪ੍ਰਾਇਮਰੀ ਦੀ ਪੜ੍ਹਾਈ ਜਾਂ ਮਿਡਲ ਕਲਾਸ ਦੀ ਪੜ੍ਹਾਈ ਹੁੰਦੀ ਸੀ। ਵੱਡੇ ਮਦਰਸੇ, ਕਾਲਜ, ਯੂਨੀਵਰਸਿਟੀਆਂ ਉਹ ਮੁਸਲਮਾਨ ਚਲਾਉਂਦੇ ਸਨ, ਮੌਲਵੀ, ਬੜੇ ਬੜੇ ਆਲਮ ਫਾਜ਼ਲ। ਦਿੱਲੀ ਵਿੱਚ ਤਾਂ ਵਿੱਦਿਆ ਦਾ ਬਹੁਤ ਵੱਡਾ ਖਜ਼ਾਨਾ ਸੀ। ਉੱਥੇ ਜੱਸਾ ਸਿੰਘ ਨੂੰ ਪੜ੍ਹਨੇ ਪਾਇਆ। ਜੱਸਾ ਸਿੰਘ ਦਿੱਲੀ ਦੇ ਮਦਰਸਿਆਂ 'ਚ ਸਭ ਤੋਂ ਪਹਿਲਾਂ ਉੱਥੇ ਉਰਦੂ ਸਿੱਖਦੇ ਸੀਗੇ, ਫਿਰ ਫਾਰਸੀ, ਫਿਰ ਅਰਬੀ, ਤੁਰਕੀ, ਹੋਰ ਜਿੰਨੀ ਪੜ੍ਹਾਈ ਕਰਨੀ ਕਰੋ। ਰਾਜਨੀਤੀ ਦੇ ਗ੍ਰੰਥ ਵੀ, ਰਾਜਨੀਤੀ ਕਿਵੇਂ ਚੱਲਦੀ ਹੈ, ਇਸ ਦੇਸ਼ ਨੂੰ ਕਿਵੇਂ ਚਲਾਈਦਾ, ਸਿਸਟਮ ਕਿਵੇਂ ਚਲਾਈਦਾ, ਜੱਸਾ ਸਿੰਘ ਉੱਥੇ ਪੜ੍ਹਿਆ। ਜਦੋਂ 17-18 ਸਾਲਾਂ ਦਾ ਗੱਭਰੂ ਹੋ ਗਿਆ, ਸਾਰੀ ਬਾਣੀ ਵੀ ਕੰਠ ਹੋ ਗਈ ਅਤੇ ਸਕੂਲੀ ਪੜ੍ਹਾਈ ਵੀ ਪੜ੍ਹ ਗਿਆ ਬਹੁਤ। ਜੱਸਾ ਸਿੰਘ ਫਾਰਸੀ ਦਾ, ਕਹਿੰਦੇ ਗੱਲਬਾਤ ਵੀ ਉਹ ਫਾਰਸੀ 'ਚ ਕਰ ਲੈਂਦਾ ਸੀ, ਪਸਤੋ ਬੋਲ ਲੈਂਦਾ ਸੀ, ਬਹੁਤ ਸਾਰੀਆਂ ਭਾਸ਼ਾ ਦਾ ਗਿਆਨੀ ਸੀ। ਤਾਂ ਉਸ ਨੂੰ ਮਾਤਾ ਸੁੰਦਰੀ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸਤਰਾਂ ਵਿੱਚੋਂ, ਜਿਹੜੇ 6 ਸ਼ਸਤਰ ਸਾਧ ਸੰਗਤ ਜੀ ਇਤਿਹਾਸ ਵਿੱਚ ਜ਼ਿਕਰ ਆਉਂਦਾ, ਇਹ 6 ਸ਼ਸਤਰ ਸਨ ਮਹਾਰਾਜ 6ਵੇਂ ਪਾਤਸ਼ਾਹ ਦੇ ਕਮਰ ਕਸੇ ਦੇ। ਜਦੋਂ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮਾਤਾ ਸਾਹਿਬ ਦੇਵਾਂ ਜੀ ਨੇ ਹੁਕਮ ਦਿੱਤਾ ਕਿ ਤੁਸੀਂ ਦਿੱਲੀ ਸੁੰਦਰੀ ਜੀ ਦੇ ਕੋਲ ਚਲੇ ਜਾਓ, ਅਤੇ ਮਾਤਾ ਸਾਹਿਬ ਦੇਵਾਂ ਜੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਕਰਕੇ ਮੈਂ ਪ੍ਰਸ਼ਾਦਾ ਛਕਦੀ ਹਾਂ, ਜੇ ਆਪ ਜੀ ਦੇ ਦਰਸ਼ਨ ਨਾ ਕਰਾਂ ਮੈਂ ਪ੍ਰਸ਼ਾਦਾ ਨਹੀਂ ਛਕਦੀ, ਤੋ ਮੈਂ ਦਿੱਲੀ ਜਾਵਾਂਗੀ, ਆਪ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਪ੍ਰਸ਼ਾਦਾ ਕਿਵੇਂ ਛਕਾਂਗੀ। ਸਾਹਿਬ ਕਲਗੀਧਰ ਕਹਿਣ ਲੱਗੇ, ਇਹ ਸਾਡੇ ਸਤਿਗੁਰਾਂ ਦੇ ਸ਼ਸਤਰ ਲੈ ਜਾਓ, ਇਹਨਾਂ ਦੀ ਸੇਵਾ ਕਰਨੀ ਹੈ, ਇਹਨਾਂ ਦੇ ਦਰਸ਼ਨ ਕਰਕੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗਾਤਰੇ ਦੇ ਇਹ ਸ਼ਸਤਰ ਹਨ, ਇਹ ਸਾਡੀ ਧਰੋਹਰ ਹੈ, ਸਾਡੀ ਵਿਰਾਸਤ ਹੈ, ਇਹਦੀ ਸੇਵਾ ਕਰੋਗੇ ਸਾਡੇ ਦਰਸ਼ਨ ਹੋਣਗੇ, ਫਿਰ ਪ੍ਰਸ਼ਾਦਾ ਸਾਹਿਬ। ਪੂਜਨੀਕ ਮਾਤਾ ਸਾਹਿਬ ਦੇਵਾਂ ਜੀ ਉਹ ਸ਼ਸਤਰਾਂ ਨੂੰ ਲੈ ਕੇ ਦਿੱਲੀ ਮਾਤਾ ਸੁੰਦਰੀ ਜੀ ਕੋਲ ਆਏ, ਇਕੱਠੇ ਰਹੀ, ਅਤੇ ਮਾਤਾ ਸੁੰਦਰੀ ਜੀ ਨੂੰ ਸ਼ਸਤਰ ਸੰਭਾਲ ਦਿੱਤੇ ਵੀ ਇਹ ਤੁਸੀਂ ਸੰਭਾਲਣੇ ਨੇ, ਜਿੰਨਾ ਚਿਰ ਅਸੀਂ ਰਵਾਂਗੇ ਅਸੀਂ ਸੇਵਾ ਕਰਾਂਗੇ। ਮਾਤਾ ਜੀ ਦੋਵੇਂ ਹੀ ਸੇਵਾ ਕਰਦੀਆਂ ਸਨ। ਜੱਸਾ ਸਿੰਘ ਉਹਨਾਂ ਸ਼ਸਤਰਾਂ ਦੀ ਸੇਵਾ ਕਰਿਆ ਕਰਦਾ ਸੀ, ਉਹਨਾਂ ਦੀ ਸਫਾਈ ਕਰਨੀ, ਉਹਨਾਂ ਦੇ ਚੌਰ ਕਰਨਾ, ਧੂਪ ਬੱਤੀ ਕਰਨੀ, ਉਹਨਾਂ ਦੇ ਬਸਤਰ ਸ਼ਸਤਰ ਸਾਰੀ ਸੰਭਾਲ ਮਾਤਾ ਜੀ ਦੀ, ਇਹ ਨੌਜਵਾਨ ਕਰਦਾ ਸੀ। ਜਦੋਂ ਮਾਤਾ ਜੀ ਨੇ ਵੇਖਿਆ ਇਹ ਬੜਾ ਹੋਣ ਆ ਰਿਹਾ, ਇਹ ਬੜਾ ਪ੍ਰਤਾਪੀ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਉਹਨਾਂ 6 ਸ਼ਸਤਰਾਂ ਵਿੱਚੋਂ ਇੱਕ ਗੁਰਜ, ਉਹ ਗੁਰਜ ਸਾਧ ਸਿੰਘ ਜੀ ਇੱਕ ਸ਼ਸਤਰ ਹੁੰਦਾ ਜਿਹੜਾ ਦੂਰੋਂ ਵੀ ਵਗਾ ਕੇ ਮਾਰਿਆ ਜਾ ਸਕਦਾ ਦੁਸ਼ਮਣ ਦੇ ਸਿਰ ਵਿੱਚ, ਅਤੇ ਨੇੜਿਓਂ ਵੀ ਵਾਰ ਕਰਕੇ ਦੁਸ਼ਮਣ ਦਾ ਸਿਰ ਫਿਆ ਜਾ ਸਕਦਾ। ਜਿਵੇਂ ਗੋਲ ਗਦਾ ਹੁੰਦੀ ਹੈ, ਗਦਾ ਜਰਾ ਵੱਡੀ ਹੁੰਦੀ ਹੈ, ਗੁਰਜ ਛੋਟੀ ਹੁੰਦੀ ਹੈ। ਉਹ ਗੁਰਜ 6ਵੇਂ ਪਾਤਸ਼ਾਹ ਜੀ ਮਹਾਰਾਜ ਦੇ ਹੱਥ ਦੀ ਬਾਬਾ ਜੱਸਾ ਸਿੰਘ ਜੀ ਆਲੂਵਾਲੀਆਂ ਨੂੰ ਮਾਤਾ ਜੀ ਨੇ, ਮਾਤਾ ਸੁੰਦਰੀ ਜੀ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੀ ਇਹ ਨੌਜਵਾਨਾਂ, ਇਹ ਵੱਡੇ ਸਤਿਗੁਰਾਂ ਦੀ ਨਿਸ਼ਾਨੀ, ਤੇਰੇ 'ਤੇ ਕਿਰਪਾ ਹੋ ਰਹੀ ਹੈ, ਇਹ ਲੈ ਕੇ ਜਾ। ਉਹ ਲੈ ਕੇ ਅਤੇ ਬੁੱਢੇ ਦਲ ਵਿੱਚ ਇਹ ਆਇਆ ਬਾਬਾ ਜੱਸਾ ਸਿੰਘ, ਬਾਬਾ ਨਵਾਬ ਕਪੂਰ ਸਿੰਘ ਜੀ ਦੇ ਕੋਲ। ਨਵਾਬ ਕਪੂਰ ਸਿੰਘ ਜੀ ਜਿਨ੍ਹਾਂ ਨੇ ਸਾਧ ਸਿੰਘ ਜੀ ਸਾਰਾ ਜੀਵਨ ਪੰਥ ਦੇ ਲੇਖੇ ਲਾਇਆ ਹੈ, ਉਹਨਾਂ ਦੇ ਪਿਤਾ ਸਰਦਾਰ ਦਲੀਪ ਸਿੰਘ ਜੀ ਵਿਰਕ, ਉਹਨਾਂ ਦਾ ਨਗਰ ਸੀਗਾ ਪਾਕਿਸਤਾਨ ਦੇ ਵਿੱਚ ਜਿਹਨੂੰ ਆਪਾਂ ਸਿੰਘਪੁਰਾ ਕਹਿੰਦੇ ਹਾਂ, ਫਜ਼ਲ ਉਹ ਪਿੰਡ ਦਾ ਨਾਮ ਸੀਗਾ, ਫਰਜੁੱਲਾਪੁਰ। ਫਰਜੁੱਲਾਪੁਰ ਤੋਂ ਫਿਰ ਉਹਨੂੰ ਖਾਲਸੇ ਨੇ ਉਹਦਾ ਨਾਮ ਸਿੰਘਪੁਰਾ ਰੱਖ ਦਿੱਤਾ ਸੀਗਾ। ਉਹ ਫਰਜੁੱਲੇਪੁਰ ਜਾਂ ਵਿਰਕ ਦਲੀਪ ਸਿੰਘ, ਉਹਦਾ ਪੁੱਤਰ ਸੀਗਾ ਕਪੂਰ ਸਿੰਘ। ਕਹਿੰਦੇ ਜਦੋਂ 6 ਮਹੀਨੇ ਦਾ ਸੀ, ਕਪੂਰ ਸਿੰਘ ਦੀ ਮਾਂ ਅਤੇ ਉਹਦਾ ਪਿਤਾ ਉਹਨੂੰ ਲੈ ਕੇ ਆਨੰਦਪੁਰ ਸਾਹਿਬ ਆਏ ਸਨ। 10ਵੇਂ ਪਾਤਸ਼ਾਹ ਦੀ ਗੋਦ ਵਿੱਚ ਇਹ ਬੱਚੇ ਨੂੰ ਦਿੱਤਾ, 10ਵੇਂ ਪਾਤਸ਼ਾਹ ਨੇ ਗੋਦ ਵਿੱਚ ਲਿਆ 6 ਮਹੀਨੇ ਦਾ, ਅਤੇ ਮਹਾਰਾਜ ਕਹਿਣ ਲੱਗੇ ਅਤੇ ਸਾਡਾ ਨਵਾਬ ਹੈ। ਇਹ 10ਵੇਂ ਪਾਤਸ਼ਾਹ ਦਾ ਬਚਨ ਹੋਇਆ ਸੀ ਕਪੂਰ ਸਿੰਘ ਨੂੰ, ਨਵਾਬੀ ਮਿਲੀ ਹੈ। ਬਾਬਾ ਨਵਾਬ ਕਪੂਰ ਸਿੰਘ ਜੀ ਬੁੱਢੇ ਦਲ ਦੇ ਜਥੇਦਾਰ, ਸਾਰੇ ਪੰਥ ਦੀ ਅਗਵਾਈ ਕਰਦੇ ਸਨ, ਅਤੇ ਸ੍ਰੀ ਅੰਮ੍ਰਿਤਸਰ ਅਤੇ ਵੱਡੇ ਵੱਡੇ ਗੁਰਧਾਮਾਂ 'ਤੇ ਖਾਲਸੇ ਦੇ ਦੀਵਾਨ ਸਜਦੇ ਸਨ। ਅਤੇ ਸਿੰਘ ਉਦੋਂ ਦੁਸ਼ਮਣ ਨਾਲ ਜਕਰੀਆ ਖਾਂ ਦਾ ਰਾਜ ਸੀਗਾ, ਟੱਕਰ ਚੱਲਦੀ ਸੀ, ਕਦੀ ਸਰਕਾਰ ਨੂੰ ਦੱਬ ਲੈਂਦੇ ਸਨ, ਕਦੀ ਆਪ ਜੰਗਲਾਂ 'ਚ ਜਾਣਾ ਪੈਂਦਾ ਸੀ, ਕਈ ਹਾਲਾਤ ਬਦਲੇ। ਪੰਥ ਪ੍ਰਕਾਸ਼ ਸਾਰੀ ਕਥਾ ਆਉਂਦੀ ਹੈ, ਜੇ ਆਪਾਂ ਸਾਰੇ ਪੰਥ ਪ੍ਰਕਾਸ਼ ਦੀ ਕਥਾ ਸੁਣ ਲਈਏ ਨਾ, ਅਤੇ ਸਾਧ ਸੰਗਤ ਜੀ ਸਾਨੂੰ ਪਤਾ ਲੱਗੇ ਵੀ ਅਸੀਂ ਕੀ ਸੀ ਹਾਂ, ਸਾਡਾ ਇਤਿਹਾਸ ਕੀ ਹੈ। ਅਸੀਂ ਗੁਰੂ ਦਾ ਇਤਿਹਾਸ ਨਹੀਂ ਸੁਣਦੇ, ਪੰਥ ਦਾ ਇਤਿਹਾਸ ਨਹੀਂ ਸੁਣਦੇ, ਅਤੇ ਅੱਜ ਜਿੰਨੇ ਸਾਡੇ 'ਚ ਸ਼ੰਕੇ ਪਏ ਹੋਏ ਨਾ, ਤਾਂ ਹੀ ਪਏ ਹੋਏ ਨੇ, ਅਸੀਂ ਆਪਣਾ ਅਸਲੀ ਵਿਰਸਾ ਭੁੱਲ ਗਏ ਹਾਂ। ਸਾਡੇ ਜੋ ਮਹਾਨ ਗ੍ਰੰਥ ਹਨ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਸਾਰੀ ਕਥਾ ਸੁਣਨੀ ਚਾਹੀਦੀ ਹੈ। ਉਸ ਤੋਂ ਬਾਅਦ ਕੀ ਹੋਇਆ, ਉਹ ਪੰਥ ਪ੍ਰਕਾਸ਼ ਜਿਹੜਾ ਗ੍ਰੰਥ ਹੈ, ਰਤਨ ਸਿੰਘ ਜੀ ਭੰਗੂ ਨੇ ਲਿਖਿਆ। ਰਤਨ ਸਿੰਘ ਭੰਗੂ ਕੌਣ ਸੀ? ਭਾਈ ਮਹਤਾਬ ਸਿੰਘ ਜੀ ਮੀਰਾਂ ਕੋਟੀਏ ਦਾ ਪੋਤਰਾ ਸੀ। ਭਾਈ ਮਹਤਾਬ ਸਿੰਘ ਜਿਹਨੇ ਮੱਸਾ ਰੰਗੜ ਦਾ ਸਿਰ ਵੱਢਿਆ, ਉਹਦਾ ਇਹ ਪੋਤਰਾ ਰਤਨ ਸਿੰਘ, ਉਹਨੇ ਇਤਿਹਾਸ ਆਪਣੇ ਬਜ਼ੁਰਗਾਂ ਦਾ, ਆਪਣੇ ਪੰਥ ਦਾ ਲਿਖਿਆ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ। ਸੋ ਖਾਲਸਾ ਜੀ, ਇਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਖਾਲਸੇ ਦੇ ਦਲ ਵਿੱਚ ਇਹ ਨੌਜਵਾਨ ਜਦੋਂ ਆਇਆ, ਘਰ ਦੀ ਹਾਲਾਤ ਬੜੀ ਗਰੀਬੀ ਦੀ ਸੀ, ਪਰ ਗੁਰੂ ਪੰਥ ਵਿੱਚ ਆ ਕੇ ਇਹਨੂੰ ਨਵਾਬ ਕਪੂਰ ਸਿੰਘ ਨੇ ਇਹਦੀ ਯੋਗਤਾ ਨੂੰ ਪਰਖਿਆ। ਵੀ ਮਾਤਾ ਜੀ ਦਾ ਹੁਕਮਨਾਮਾ ਵੀ ਨਾਲ ਆਇਆ ਸੀ ਨਾ, ਮਾਤਾ ਜੀ ਨੇ ਕਿਹਾ ਸੀ ਕਪੂਰ ਸਿੰਘ ਜੀ ਇਹ ਭਚੰਗੀ ਦਾ ਖਿਆਲ ਰੱਖਣਾ, ਇਹ ਬਹੁਤ ਹੋਣਹਾਰ ਹੈ, ਬੜੀ ਵੱਡੀ ਸੇਵਾ ਕਰੇਗਾ। ਸੋ ਬਾਬਾ ਕਪੂਰ ਸਿੰਘ ਜੀ ਉਹਨਾਂ ਨੇ ਇਹਨੂੰ ਆਪਣਾ ਪੁੱਤਰ ਬਣਾ ਲਿਆ, ਆਪਣੇ ਪੁੱਤਰਾਂ ਤਰ੍ਹਾਂ ਹੀ ਇਹਨੂੰ ਪਾਲਿਆ। ਪਹਿਲਾਂ ਇਹਨੂੰ ਵਿੱਦਿਆ ਤਾਂ ਮਾਤਾ ਜੀ ਨੇ ਪੜ੍ਹਾ ਦਿੱਤੀ ਸੀ, ਹੁਣ ਲੋੜ ਸੀ ਸ਼ਸਤਰ ਵਿੱਦਿਆ ਦੀ, ਘੋੜਸਵਾਰੀ ਅਤੇ ਸ਼ਸਤਰ ਵਿੱਦਿਆ। ਇਹ ਸਾਰੀ ਵਿੱਦਿਆ ਬਾਬਾ ਕਪੂਰ ਸਿੰਘ ਜੀ ਨਵਾਬ ਨੇ ਆਪਣੇ ਹੱਥੀਂ ਦਿੱਤੀ। ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਸਿੰਘ ਸਜਾਇਆ। ਬਾਬਾ ਜੱਸਾ ਸਿੰਘ ਜੀ ਆਲੂਵਾਲੀਆਂ ਦੀ ਕਥਾ, ਕਿਉਂਕਿ ਉਹਨਾਂ ਦਾ ਆਪਾਂ 300 ਸਾਲਾਂ ਜਨਮ ਦਿਨ ਮਨਾ ਰਹੇ ਹਾਂ, ਉਹਨਾਂ ਦੀ ਕਥਾ ਪੂਰੀ ਤਾਂ ਨਹੀਂ ਹੋ ਸਕਦੀ 5-4 ਦਿਨਾਂ ਵਿੱਚ। ਆਪਾਂ ਉਹਨਾਂ ਦੇ ਵੱਡੇ ਵੱਡੇ ਜਿਹੜੇ ਕੰਮ ਸੀਗੇ ਪੰਥ ਲਈ, ਉਹਨਾਂ ਨੇ ਜੋ ਕੁਝ ਕੀਤਾ ਸੀ, ਉਹ ਕੁਝ ਪ੍ਰਸੰਗ ਇਹ 4 ਦਿਨਾਂ 'ਚ ਸੁਣਨੇ ਨੇ। ਮੇਰੀ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ TV 'ਤੇ ਸੁਣ ਰਹੀਆਂ ਨੇ, ਉਹ ਵੀ ਕਿਰਪਾ ਕਰਕੇ ਦਰਬਾਰ 'ਚ ਆਉਣ, ਆਪਣੇ ਬਜ਼ੁਰਗਾਂ ਦੀਆਂ ਘਾਲਣਾ, ਉਹਨਾਂ ਸ਼ਹੀਦਾਂ ਦੀਆਂ ਜਿਨ੍ਹਾਂ ਨੇ ਤੇਗਾਂ ਮਾਰੀਆਂ, ਅੱਜ ਸਰਦਾਰੀਆਂ ਸਾਨੂੰ ਮਿਲੀਆਂ, ਸਾਡੇ ਸਿਰਾਂ 'ਤੇ ਦਸਤਾਰਾਂ ਨੇ, ਨਹੀਂ ਤਾਂ ਸਾਡੇ ਸਿਰਾਂ 'ਤੇ ਕੇਸ ਵੀ ਨਹੀਂ ਸੀ ਰਹਿਣੇ। ਉਹ ਜਕਰੀਏ ਵਰਗੇ ਕਹਿੰਦੇ ਸੀ, ਜਿਸਿਰ ਪਰ ਹੋਵੇ ਜਿਸ ਕੇ ਕੇਸ ਰਹਿਣ ਨਾ ਦੇਵੋ ਆਪਣੇ ਦੇਸ਼, ਕੇਸਣ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ। ਤੇ ਧੰਨ ਸੀਗੇ ਉਹ ਸਿੰਘ, ਸਾਰੀ ਉਮਰ ਜੱਸਾ ਸਿੰਘ ਨੇ ਵਿਆਹ ਨਹੀਂ ਕਰਾਇਆ। ਕਿਉਂ ਨਹੀਂ ਕਰਾਇਆ? ਕਿਉਂਕਿ ਟਾਈਮ ਹੀ ਨਹੀਂ ਮਿਲਿਆ ਜੰਗਾਂ ਯੁੱਧਾਂ ਵਿੱਚ, ਪੰਥ ਦੀ ਸੇਵਾ ਵਿੱਚ ਲੱਗ ਗਏ। ਆਪਣਾ ਸਭ ਕੁਛ ਹੀ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ? ਕੋਈ ਹੈ ਜਿਹੜਾ ਗੁਰੂ ਪੰਥ ਵਾਸਤੇ ਕੋਈ 10 ਮਿੰਟ ਵੀ ਕੱਢ ਲਵੇ? ਹੋਰ ਤਾਂ ਅਸੀਂ ਕੀ ਕਰਨਾ, ਅਸੀਂ ਗੁਰੂ ਦਾ ਇਤਿਹਾਸ ਹੀ ਨਹੀਂ ਸੁਣ ਸਕੇ, ਅਸੀਂ ਆਪਣੇ ਬਜ਼ੁਰਗਾਂ ਦੀ ਇਹ ਕਥਾ ਹੀ ਨਹੀਂ ਸੁਣ ਸਕੇ, ਇੰਨਾ ਵੀ ਟਾਈਮ ਨਹੀਂ ਸਾਡੇ ਕੋਲ। ਉਹਨਾਂ ਨੇ ਤਾਂ ਇਤਿਹਾਸ ਬਣਾਇਆ, ਅਸੀਂ ਸੁਣ ਹੀ ਲਈਏ। ਉਹਨਾਂ ਦਾ ਬਣਾਇਆ, ਉਹਨਾਂ ਦੇ ਸਿਰਜਿਆ, ਲਹੂ ਨਾਲ ਲਿਖਿਆ ਇਤਿਹਾਸ ਸਾਡਾ। ਅੰਗਰੇਜ਼ ਪੜ੍ਹਦੇ ਨੇ, ਜਦੋਂ ਰਤਨ ਸਿੰਘ ਭੰਗੂ ਨੇ ਕੈਪਟਨ ਮਰੀ ਨੂੰ ਇਹ ਕਥਾ ਸੁਣਾਈ ਸੀ ਲੁਧਿਆਣੇ, ਅੰਗਰੇਜ਼ਾਂ ਨੇ ਅੰਗਰੇਜ਼ੀ 'ਚ ਵੀ ਲਿਖੀ, ਰਤਨ ਸਿੰਘ ਨੇ ਗੁਰਮੁਖੀ 'ਚ ਲਿਖੀ, ਫਿਰ ਉਹਨਾਂ ਨੇ ਅੰਗਰੇਜ਼ਾਂ ਨੇ ਉਹਦੀਆਂ 360 ਕਾਪੀਆਂ ਕੀਤੀਆਂ, ਦੁਨੀਆਂ ਦੀਆਂ ਵੱਡੀਆਂ ਵੱਡੀਆਂ ਲਾਇਬ੍ਰੇਰੀਆਂ 'ਚ ਰੱਖੀਆਂ, ਅਜੇ ਵੀ ਮਿਲਦੀਆਂ ਕਿਤੇ ਕਿਤੇ ਪੁਰਾਣੀਆਂ ਕਾਪੀਆਂ। ਪੰਥ ਪ੍ਰਕਾਸ਼ ਅੰਗਰੇਜ਼ੀ 'ਚ ਵੀ ਲਿਖਿਆ ਉਹਨਾਂ ਨੇ ਵੀ ਸਿੱਖਾਂ ਦਾ ਇਤਿਹਾਸ ਪਤਾ ਤਾਂ ਲੱਗੇ ਕੌਣ ਨੇ, ਅਸੀਂ ਸਿੱਖ ਹਾਂ, ਸਾਨੂੰ ਪਤਾ ਹੀ ਨਹੀਂ ਵੀ ਸਾਡਾ ਇਤਿਹਾਸ ਕਿੱਥੇ ਲਿਖਿਆ ਹੋਇਆ। ਕਿੱਡੇ ਅਫਸੋਸ ਦੀ ਗੱਲ ਹੈ। ਸੋ ਸਾਧ ਸੰਗਤ ਜੀ, ਆਪਣੀ ਬਜ਼ੁਰਗਾਂ ਦੀ ਕਥਾ ਸੁਣੀਏ। ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਸੁਲਤਾਨ ਉਲ ਕੌਮ, ਪੰਥ ਪਾਤਸ਼ਾਹ ਸਿੰਘ ਸਾਹਿਬ, ਉਹਨਾਂ ਦੀ ਕਥਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਾਖੀ ਜੱਸਾ ਸਿੰਘ ਕੀ, ਅਬ ਮੈਂ ਦਿਓ ਸੁਣਾਏ।
ਭਾਈ ਰਤਨ ਸਿੰਘ ਜੀ ਪੰਗੂ ਲਿਖਦੇ ਸਾਖੀ ਜੱਸਾ ਸਿੰਘ ਕੀ, ਭਾਈ ਜੱਸਾ ਸਿੰਘ ਜੀ ਆਲੂਵਾਲੀਏ ਦੀ ਸਾਖੀ। ਦੋ ਜੱਸਾ ਸਿੰਘ ਹੋਏ ਖਾਲਸਾ ਜੀ, ਇਹ ਵੀ ਯਾਦ ਰੱਖਣਾ। ਇੱਕ ਬਾਬਾ ਜੱਸਾ ਸਿੰਘ ਜੀ ਆਲੂਵਾਲੀਏ, ਦੂਜੇ ਬਾਬਾ ਜੱਸਾ ਸਿੰਘ ਜੀ ਰਾਮਗੜੀਏ। ਦੋਵਾਂ ਦੀ ਉਮਰ 'ਚ 5 ਸਾਲ ਦਾ ਫਰਕ ਸੀਗਾ। ਬਾਬਾ ਜੱਸਾ ਸਿੰਘ ਆਲੂਵਾਲੀਏ ਦਾ ਜਨਮ ਆਪਾਂ ਹੁਣ ਮਨਾ ਰਹੇ ਹਾਂ 18 'ਚ, ਰਾਮਗੜੀਏ ਦਾ ਜਨਮ ਆਏਗਾ 23 ਵਿੱਚ। ਉਹਨਾਂ ਦਾ ਜਨਮ 1823 'ਚ ਹੋਇਆ ਸੀ, ਪਰ ਇਹ ਦੋਵੇਂ ਪੰਥ ਵਿੱਚ ਇਕੱਠੇ ਹੀ ਵਿਚਰੇ ਹਨ ਅਤੇ ਦੋਵਾਂ ਨੇ ਪੰਥ ਦੀ ਬੜੀ ਵੱਡੀ ਬਿਰਧੀ ਲਈ ਇਕੱਠੇ ਰਲ ਕੇ ਜੰਗ ਯੁੱਧ ਕੀਤੇ ਹਨ। 12 ਮਿਸਲਾਂ ਦੇ 12 ਹੀ ਜਰਨੈਲ ਬਾਬਾ ਚੜ੍ਹਤ ਸਿੰਘ ਜੀ ਸੂਕਰ ਚੱਕੀਆ, ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਔਰ ਜੈ ਸਿੰਘ ਕਨਈਆ, ਹਰੀ ਸਿੰਘ ਭੰਗੀ, ਇਹ ਜਿੰਨੇ ਜਥੇਦਾਰ ਹੋਏ ਮਿਸਲਾਂ ਦੇ, ਇੱਕ ਤੋਂ ਇੱਕ ਚੜ੍ਹਦੇ ਯੋਧੇ ਸਨ, ਪੰਥ ਦਰਦੀ ਸਨ। ਅੱਜ ਕੱਲ੍ਹ ਅਸੀਂ ਕਈ ਵਾਰੀ ਦੇਖਦੇ ਹਾਂ, ਸਾਡੇ 'ਚ ਬੜੀ ਚਿੰਤਾ ਹੁੰਦੀ, ਕੋਈ ਮੂਵਮੈਂਟ ਸ਼ੁਰੂ ਕਰਨੀ ਹੋਵੇ ਘਬਰਾਹਟ ਪਹਿਲਾਂ ਹੋ ਜਾਂਦੀ ਹੈ, ਸੱਚੀ ਘਬਰਾਹਟ ਹੁੰਦੀ ਹੈ ਵੀ 4 ਜਣੇ ਤੁਰਦੇ ਨੇ, ਪਤਾ ਨਹੀਂ 2 ਕੀ ਕਰਦੇ ਨੇ ਨਾਲ ਦੇ, ਵਿਸ਼ਵਾਸ ਹੀ ਕੋਈ ਨਹੀਂ ਕਿਸੇ ਉੱਤੇ। ਸਿੱਖ ਨੂੰ ਸਿੱਖ 'ਤੇ ਵਿਸ਼ਵਾਸ ਨਹੀਂ ਰਿਹਾ ਵੀ ਮੇਰੇ ਨਾਲ ਤੁਰਨ ਵਾਲਾ ਖੜੇਗਾ ਵੀ ਕਿ ਨਹੀਂ ਖੜੇਗਾ। ਪਰ ਖਾਲਸਾ ਜੀ, ਉਹ ਕਿੰਨੇ ਦ੍ਰਿੜ ਭਰੋਸੇ ਵਾਲੇ ਕਲਗੀਆਂ ਵਾਲੇ ਨੇ ਪੈਦਾ ਕੀਤੇ ਸੀ, ਇੱਕ ਦੂਜੀ 'ਤੇ ਪੂਰਾ ਮਾਣ ਸੀ ਵੀ ਇਹ ਪਿੱਛੇ ਹਟਣ ਵਾਲੇ ਨਹੀਂ। ਆਪਸ 'ਚ ਉਹਨਾਂ ਦੇ ਵੀ ਮਤਭੇਦ ਸੀਗੇ, ਕਈ ਵਾਰੀ ਸੋਚਦੇ ਹਾਂ ਸਾਡੇ ਆਪਸ 'ਚ ਮਤਭੇਦ ਹੋ ਗਏ, ਉਹਨਾਂ ਦੇ ਵੀ ਸੀਗੇ, ਪਰ ਉਹ ਮਤਭੇਦ ਜਿਹੜੇ ਸੀ ਉਹ ਪੰਥ ਦੀ ਬਿਰਧੀ 'ਚ ਰੁਕਾਵਟ ਨਹੀਂ ਸੀ ਬਣਦੇ। ਉਹ ਕਹਿੰਦੇ ਮਤਭੇਦ ਸਾਡੇ ਹੈਗੇ ਪਰ ਪੰਥ ਲਈ ਇਕੱਠੇ ਹਾਂ, ਲੜਨਾ ਇਕੱਠੇ ਹੀ ਹੈ। ਉਹ ਕਹਿੰਦੇ ਭਾਈ ਕਹਿੰਦੇ ਚੱਠੇ ਅਤੇ ਖਾਣ ਪੀਣ ਨੂੰ ਵੱਖਰੇ ਅਤੇ ਲੜਨ ਭਿੜਨ ਨੂੰ ਇਕੱਠੇ, ਇਹ ਖਾਲਸੇ ਦਾ ਬੋਲਬਾਲਾ ਸੀਗਾ। ਜਦੋਂ ਅਬਦਾਲੀ ਆਉਂਦਾ ਸੀ ਜਾਂ ਹੋਰ ਬਾਹਰ ਲਾ, ਉਹਦੇ ਸਾਹਮਣੇ ਇਕੱਠੇ ਹੋ ਕੇ ਖੜ ਜਾਂਦੇ ਸੀ। ਬਾਬਾ ਜੀ ਜੱਸਾ ਸਿੰਘ ਜੀ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਹਰੀ ਸਿੰਘ ਭੰਗੀ, ਨਵਾਬ ਕਪੂਰ ਸਿੰਘ, ਇਸੇ ਤਰ੍ਹਾਂ ਬਾਬਾ ਦੀਪ ਸਿੰਘ, ਇਹ ਸਾਰੇ ਜਰਨੈਲ ਇੱਕ ਤੋਂ ਇੱਕ ਚੜ੍ਹਦੇ, ਇੱਕ ਤੋਂ ਇੱਕ ਬਲੀ ਸਨ, ਧਰਮੀ ਸਨ, ਬਾਣੀ ਦੇ ਰਸੀਏ ਸਨ, ਬਾਣੀ ਇਹਨਾਂ ਦੇ ਰੋਮ ਰੋਮ 'ਚ ਵਸੀ ਹੋਈ ਸੀ। ਸਾਖੀ ਜੱਸਾ ਸਿੰਘ ਕੀ, ਸੁਣੋ ਸੰਤ ਮਨ ਲਾਏ, ਮਨ ਲਾ ਕੇ ਖਾਲਸਾ ਜੀ ਸੁਣੋ, ਇਹ ਮਹਾਂਪੁਰਸ਼ਾਂ ਦੀ ਮਹਾਂਬਲੀ ਯੋਧੇ ਦੀ ਕਥਾ ਹੈ। ਹਾਂਜੀ,
ਮੰਗਤ ਖਾਤ ਖਾਲਸਾ ਰਲਿਓ, ਭੈਓ ਪੰਥ ਪਤਸ਼ਾਹੇ।
ਘਰ ਗਰੀਬੀ ਸੀ, ਉਹ ਹਾਲਤ ਕਿ ਮਾਂ ਨੂੰ ਆਪਣਾ ਬੱਚਾ ਪਾਲਣ ਲਈ ਮਾਤਾ ਕੋਲ ਦਿੱਲੀ ਜਾਣਾ ਪਿਆ। ਉਹ ਕੀ ਹਾਲਤ ਹੋਣੀ ਹੈ ਵੀ ਘਰ 'ਚ ਪ੍ਰਸ਼ਾਦਾ, ਪਿਓ ਮਰ ਜਾਵੇ ਬੱਚੇ ਦਾ, 5 ਸਾਲ ਦਾ ਬੱਚਾ ਦਾ ਪਿਓ ਸਿਰ ਤੋਂ ਚਲਾ ਜਾਵੇ ਤੇ ਤੰਗੀ ਆਉਣੀ ਹੈ ਨਾ। ਤੋ ਮੰਗਤ ਖਾਤ ਖਾਲਸੇ ਰਲਿਓ, ਕਹਿੰਦੇ ਭਇਓ ਪੰਥ ਪਾਤਸ਼ਾਹੇ। ਇੱਕ ਪਾਸੇ ਉਹ ਰੋਟੀ ਤੋਂ ਆਵਾਜ਼ਾਰ ਸੀ, ਆ ਯਤੀਮ ਬੱਚਾ ਸੀਗਾ, ਉਹਦੇ ਸਿਰ 'ਤੇ ਕੋਈ ਪਿਓ ਦਾ ਸਾਇਆ ਵੀ ਨਹੀਂ ਸੀ। ਦੂਜੇ ਪਾਸੇ ਪੰਥ ਦੀ ਕਿਰਪਾ ਹੋਈ, ਪੰਥ ਦੀ ਕਿਰਪਾ ਹੋਈ। ਉਹ ਦਿੱਲੀ ਤਖ਼ਤ ਦਾ ਬਾਦਸ਼ਾਹ ਬਣਿਆ ਸੀ, ਉਹ ਹਿੰਦੁਸਤਾਨ ਦਾ ਉਹ ਤਖ਼ਤ ਜਿਹਦੇ ਤੋਂ ਬਹਿ ਕੇ ਕਦੀ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਹੋਣਾ। ਉਹ ਦਿੱਲੀ ਦਾ ਤਖ਼ਤ ਜਿੱਥੇ ਔਰੰਗਜ਼ੇਬ ਨੇ ਬਹਿ ਕੇ ਗੁਰੂ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ, ਉਹ ਤਖ਼ਤ ਜਿੱਥੋਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਿਉਂਦੇ ਫੜ ਕੇ ਲਿਆਉਣ ਦੇ ਹੁਕਮ ਜਾਰੀ ਹੋਏ, ਉਹ ਤਖ਼ਤ ਮੁਗਲਾਂ ਦਾ ਤਖ਼ਤ ਖਾਲਸੇ ਨੇ ਖੋਹ ਲਿਆ ਅਤੇ ਉਹਦੇ 'ਤੇ ਬਿਠਾ ਦਿੱਤਾ ਜੱਸਾ ਸਿੰਘ ਆਹਲੂਵਾਲੀਆ। ਉਹ ਪੰਥ ਪਾਤਸ਼ਾਹ ਬਣ ਗਿਆ। ਇਹ ਕਲਗੀਆਂ ਵਾਲੇ ਦੀ ਤਾਕਤ ਸੀ, ਇਹ ਬਖਸ਼ਿਸ਼ ਸੀ ਮਹਾਰਾਜ ਸੱਚੇ ਪਾਤਸ਼ਾਹ ਦੀ। ਇਹਨੇ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਇਹਨ ਗਰੀਬ ਸਿੱਖਣ ਕੋ ਜਿਨ ਕੀ ਜਾਤ ਗੋਤ ਕੁੱਲ ਮਾਹੀ, ਸਰਦਾਰੀ ਵੀ ਨਹੀਂ ਕਦਾਈ। ਪਿਓ ਦਾਦੇ ਗਰੀਬ ਸਨ, ਘਾਹ ਖੁਰਚਦੇ ਸਨ, ਕਹਿੰਦੇ ਜਿਨ ਕੀ ਜਾਤ ਗੋਤ ਕੁੱਲ ਮਾਹੀ, ਸਰਦਾਰੀ ਵੀ ਨਹੀਂ ਕਦਾਈ, ਉਨਹੀ ਕੋ ਸਰਦਾਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਸਾਹਿਬ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੀਆਂ ਬਖਸ਼ਾਂ ਵੇਖੋ, ਭਇਓ ਪੰਥ ਪਾਤਸ਼ਾਹ ਏ ਜੱਸਾ ਸਿੰਘ ਆਹਲੂਵਾਲੀਆ, ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਬਣ ਗਿਆ। ਹਾਂਜੀ,
ਚੌਪੇ ਆਹਲੂਵਾਲੀਏ ਇੱਕ ਕੌਮ ਕਹਾਵੈ,
ਆਹਲੂਵਾਲੀਏ ਇੱਕ ਕੌਮ ਹੈ, ਇੱਕ ਬਰਾਦਰੀ ਹੈ, ਉਹਨਾਂ ਨੂੰ ਆਮ ਆਪਾਂ ਆਹਲੂਵਾਲੀਏ ਜਾਂ ਵਾਲੀਏ ਕਹਿੰਦੇ ਹਾਂ। ਹਾਂਜੀ,
ਲਾਹੌਰ ਕਸੂਰ ਹੈ ਮੱਧ ਵਸਾਵੈ,
ਉਹ ਜਿਹੜੀ ਬਰਾਦਰੀ ਹੈ ਉਹ ਜ਼ਿਆਦਾਤਰ ਕਿੱਥੇ ਰਹਿੰਦੀ? ਲਾਹੌਰ ਤੇ ਕਸੂਰ ਦੇ ਵਿਚਕਾਰ। ਇਹ ਦੋ ਪੁਰਾਣੇ ਸ਼ਹਿਰ ਨੇ, ਇੱਕ ਦਾ ਨਾਮ ਹੈ ਲਾਹੌਰ, ਪਾਕਿਸਤਾਨ ਦੇ ਵਿੱਚ ਵੱਡਾ ਸ਼ਹਿਰ ਹੈ, ਪੰਜਾਬ ਦੀ ਰਾਜਧਾਨੀ ਹੈ। ਇੱਕ ਉਸ ਤੋਂ ਕੋਈ 20-25 ਮੀਲ ਹਟ ਕੇ ਥੱਲੇ ਵਾਲੇ ਪਾਸੇ ਨੂੰ ਉਹ ਕਸੂਰ ਸ਼ਹਿਰ ਹੈ। ਉਹਨਾਂ ਦੋਵਾਂ ਸ਼ਹਿਰਾਂ ਦੇ ਵਿਚਕਾਰ ਇਹ ਬਰਾਦਰੀ ਬਹੁਤ ਪਿੰਡਾਂ 'ਚ ਰਹਿੰਦੀ। ਹੁਣ ਵੀ ਆਹਲੂ ਪਿੰਡ ਉੱਧਰ ਹੀ ਦੱਸਦੇ ਨੇ, ਮੈਂ ਤਾਂ ਦੇਖਿਆ ਨਹੀਂ ਪਰ ਸੁਣਿਆ। ਉੱਧਰ ਹੋਰ ਵੀ ਪਿੰਡ ਨੇ, ਉੱਥੇ ਉਹ ਰਹਿੰਦੇ ਸੀ ਜਿਨ੍ਹਾਂ ਨੂੰ ਆਪਾਂ ਅੱਜ ਆਹਲੂਵਾਲੀਏ ਕਹਿੰਦੇ ਹਾਂ। ਹਾਂਜੀ,
ਉਹਾ ਥੋ ਇੱਕ ਗਰੀਬ ਕਲਾਲ,
ਉਹਨਾਂ ਦੀ ਬਰਾਦਰੀ ਨੂੰ ਕਲਾਲ ਵੀ ਕਹਿੰਦੇ ਨੇ। ਉਹ ਜੱਸਾ ਕਲਾਲ ਕਰਕੇ ਲਿਖਿਆ ਨਾ, ਜਿਵੇਂ ਬਾਬਾ ਜੱਸਾ ਸਿੰਘ ਦੀ ਮੋਹਰ ਮਿਲਦੀ ਹੈ, ਉਹ 'ਚ ਲਿਖਿਆ ਹੋਇਆ ਜੱਸਾ ਕਲਾਲ। ਕਲਾਲ ਜਿਹੜੇ ਪਾਣੀ ਆਬਖੋਰੀ ਦਾ ਕੰਮ ਕਰਦੇ, ਆਪ ਜਿਵੇਂ ਸ਼ਰਾਬ ਵਗੈਰਾ ਬਣਾਉਂਦੇ ਸੀਗੇ, ਉਹਨਾਂ ਨੂੰ ਕਲਾਲ ਬਾਣੀ 'ਚ ਵੀ ਆਉਂਦਾ ਨਾ, ਆ ਕਾਇਆ ਕਲਾਲਣ ਲਾਹਨ ਮੇਲੋਂ ਗੁਰ ਕਾ ਸ਼ਬਦ ਗੁੜ ਕੀ ਨਰੇ। ਉਹ ਕਲਾਲ ਬਰਾਦਰੀ ਜੱਸਾ ਸਿੰਘ ਉਹਨਾਂ ਵਿੱਚ ਹੋਇਆ ਹੈ। ਹਾਂਜੀ,
ਹੋਤੋ ਸਿੰਘ ਥੋ ਵਹਿਗੁਰ ਲਾਲ,
ਉਹ ਗੁਰੂ ਦਾ ਲਾਲ ਸੀ, ਗੁਰੂ ਦਾ ਪਿਆਰਾ ਸੀ। ਪਹਿਲਾਂ ਉਹਨਾਂ 'ਚ ਇੱਕ ਬਾਬਾ ਸੱਦੋ ਹੋਇਆ ਜਿਹਨੂੰ ਸੱਦਾ ਸਿੰਘ ਕਹਿੰਦੇ ਨੇ, ਉਹਦੇ ਗਾਂ ਫਿਰ ਉਹਦੇ ਪੁੱਤਰ ਪੋਤਰੇ ਹੋਏ ਨੇ। ਹਾਂਜੀ,
ਦਿਆਲ ਸਿੰਘ ਥੋ ਉਸ ਕੋ ਨਾਮ,
ਉਹਨਾਂ 'ਚ ਇੱਕ ਬਾਬਾ ਦਿਆਲ ਸਿੰਘ ਵੀ ਹੋਇਆ, ਇੱਕ ਸੱਦਾ ਸਿੰਘ ਹੋਇਆ। ਇਹ ਗੁਰੂ ਕੇ ਸਿੱਖ ਬਣ ਗਏ, ਅੰਮ੍ਰਿਤਧਾਰੀ ਸਿੰਘ ਸੱਜ ਗਏ।
ਕਰਤ ਹੁਤੋ ਸੋ ਸਰਬ ਹੈ ਕਾਮ,
ਗੁਰੂ ਕੇ ਸਿੱਖ ਸਨ, ਕਿਰਤ ਬਿਰਤ ਵੀ ਕਰਦੇ ਤੇ ਗੁਰੂ ਮਹਾਰਾਜ ਅਨੰਦਪੁਰ ਸਾਹਿਬ ਬੁਲਾ ਲੈਂਦੇ ਕਦੀ, ਤੇ ਢਾਲ ਤਲਵਾਰ ਬਰਛਾ ਫੜ ਕੇ ਅਨੰਦਪੁਰ ਆ ਜਾਂਦੇ, ਜੰਗਾਂ ਵਿੱਚ ਵੀ ਸ਼ਾਮਿਲ ਹੋ ਜਾਂਦੇ। ਜਿਹੜੀ ਡਿਊਟੀ ਕਲਗੀਆਂ ਵਾਲਾ ਲਾਉਂਦਾ ਇਹ ਕਰਦੇ ਸਨ, ਤੇ ਹੈ ਸੀ ਯੋਧੇ, ਮਾਰਖੋਰ, ਦਰਿਆਵਾਂ ਦੇ ਕੰਢੇ ਰਹਿੰਦੇ ਸੀ ਪੰਜਾਬ ਦੇ ਲੋਕ। ਸਾਧ ਸਿੰਘ ਜੀ ਇੱਕ ਗੱਲ ਯਾਦ ਰੱਖਣਾ, ਜਿਹੜੇ ਬੰਦੇ ਤੰਗ ਹੋਣਗੇ, ਦੁਖੀ ਹੋਣਗੇ, ਉਹ ਯੋਧੇ ਹੋਣਗੇ, ਜਿਹੜੇ ਆਰਾਮ ਪ੍ਰਸਤ ਹੋਣਗੇ ਉਹ ਕਾਇਰ ਤੇ ਬੁਝਦਿਲ ਬਣ ਜਾਣਗੇ। ਇਹ ਕੌਮ ਲੜਾਕੀ ਕਿਉਂ ਬਣ ਗਈ? ਕਿਉਂਕਿ ਉਹਨਾਂ ਜਮਨਾ ਨਾਲ, ਮਲੇਸ਼ੀਆ ਨਾਲ ਰੋਜ਼ ਦੀ ਟੱਕਰ ਸੀਗੀ, ਰੋਜ਼ ਹੀ ਜੰਗ ਹੁੰਦਾ ਸੀ, ਰੋਜ਼ ਘੋੜਿਆਂ ਦੀ ਕਾਠੀਆਂ 'ਤੇ ਰਹਿਣ ਵਾਲੇ ਸਨ। ਸਾਹਿਬ ਕਲਗੀਧਰ ਨੂੰ ਵੀ ਇਹ ਬੜੇ ਪਸੰਦ ਸਨ, ਇਸ ਕਰਕੇ ਇਹ ਯੋਧੇ ਬਣ ਗਏ। ਹਾਂਜੀ,
ਸੋ ਮਰ ਗਇਓ ਰਹਿਓ ਸੁਤ ਔ ਨਾਰ,
ਕਹਿੰਦੇ ਭਾਈ ਬਦਰ ਸਿੰਘ ਸੀ ਉਹਨਾਂ ਵਿੱਚ, ਇੱਕ ਬਦਰ ਸਿੰਘ ਦਾ ਇੱਕ ਬੱਚਾ ਹੋਇਆ ਜਿਹਦਾ ਨਾਮ ਸੀ ਜੱਸਾ ਸਿੰਘ। ਉਹ 5 ਸਾਲ ਦੇ ਬੱਚੇ ਨੂੰ ਛੱਡ ਕੇ ਚੜ੍ਹਾਈ ਕਰ ਗਿਆ, ਬਦਰ ਸਿੰਘ ਦੀ ਘਰਵਾਲੀ ਤੇ ਬਦਰ ਸਿੰਘ ਦਾ ਬੱਚਾ ਰਹਿ ਗਏ ਪਿੱਛੇ। ਹਾਂਜੀ,
ਉਤੋਂ ਦੋਨ ਕੋ ਅੱਤ ਸਹਿ ਪਿਆਰ,
ਦੋਵੇਂ ਮਾਂ ਪੁੱਤਰਾਂ ਦਾ ਆਪਸ ਪਿਆਰ ਬੜਾ ਸੀ, ਤੇ ਬਦਰ ਸਿੰਘ ਉਹਨਾਂ ਨੂੰ ਛੱਡ ਕੇ ਇਸ ਦੁਨੀਆਂ ਤੋਂ ਚਲਾ ਗਿਆ।
ਹੁਤੀ ਸਿੰਘ ਨੇ ਕੀ ਬੇਟੀ ਸੋਏ,
ਉਹ ਜਿਹੜੀ ਲੜਬੀਬੀ ਸੀ ਜੱਸਾ ਸਿੰਘ ਦੀ ਮਾਂ, ਉਹ ਵੀ ਸਿੰਘਾਂ ਦੀ ਬੇਟੀ ਸੀ। ਉਹਦੇ ਭਰਾ ਦਾ ਨਾਮ ਇਤਿਹਾਸ 'ਚ ਮਿਲਦਾ ਬਾਘ ਸਿੰਘ ਹੱਲੋਵਾਲੀ ਆ। ਉਹ ਹੱਲੋਵਾਲੀਏ ਦੀ ਭੈਣ ਹੁਣ ਤੋਂ ਇਸ ਪਤਾ ਲੱਗਦਾ ਵੀ ਉਹਦੇ ਪਿਤਾ ਜੀ ਵੀ ਸਿੰਘ ਹੀ ਸਨ, ਉਹਦੇ ਦਾਦੇ ਸਾਰਾ ਪਰਿਵਾਰ ਗੁਰੂ ਘਰ ਨੂੰ ਮੰਨਣ ਵਾਲੇ ਸਨ, ਸਿੱਖਾਂ ਦੀ ਬੇਟੀ ਸੀ ਉਹ। ਹਾਂਜੀ,
ਪਿਤਾ ਪੜ੍ਹਾਈ ਅੱਛਰ ਤੋਏ,
ਉਹਦੇ ਪਿਤਾ ਨੇ ਉਹਨੂੰ ਕੁਰਬਾਨੀ ਪੜ੍ਹਾਈ ਸੀ। ਅੱਜ ਕੱਲ੍ਹ ਤੇ ਸਕੂਲਾਂ ਕਾਲਜਾਂ 'ਚ ਬੱਚੀਆਂ ਬਹੁਤ ਪੜ੍ਹਾਈ ਕਰ ਜਾਂਦੀਆਂ, ਪਹਿਲਾਂ ਬਹੁਤ ਘੱਟ ਬੀਬੀਆਂ ਪੜ੍ਹਦੀਆਂ ਸਨ, ਪਰ ਘੱਟੋ ਘੱਟ ਸਿੱਖਾਂ ਵਿੱਚ ਇੰਨਾ ਸੀ ਵੀ ਉਹ ਆਪਣੇ ਬੱਚਿਆਂ ਨੂੰ, ਲੜਕੀਆਂ ਨੂੰ ਗੁਰਬਾਣੀ ਜ਼ਰੂਰ ਪੜ੍ਹਾਉਂਦੇ ਸਨ। ਤੋ ਪਿਤਾ ਨੇ ਉਹਦੇ ਨੇ ਉਹਨੂੰ ਗੁਰਮੁਖੀ ਅੱਖਰ ਪੜ੍ਹਾ ਦਿੱਤੇ ਛੋਟੀ ਹੁੰਦਿਆਂ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ। ਹਾਂਜੀ
ਗੁਰਬਾਣੀ ਤਿਸ ਕੰਠ ਕਨੇਰੀ।
ਜੱਸਾ ਸਿੰਘ ਦੀ ਮਾਂ ਨੂੰ ਬਹੁਤ ਗੁਰਬਾਣੀ ਜਵਾਨੀ ਯਾਦ ਸੀ। ਪੁਰਾਣੀਆਂ ਬੀਬੀਆਂ ਪੰਜ ਗ੍ਰੰਥੀ ਨਿਤਨੇਮ ਯਾਦ ਕਰਦੀਆਂ ਸਨ। ਜਿਹੜਾ ਸੁਖਮਣੀ ਸਾਹਿਬ 52 ਅੱਖਰੀ, ਇਹ ਤਾਂ ਹਰ ਇੱਕ ਮਾਈਆਂ ਨੂੰ ਯਾਦ ਹੁੰਦਾ ਸੀ। ਇਹ ਐਸਾ ਅਸੀਂ ਆਪਣੇ ਅੱਖਾਂ ਨਾਲ ਵੀ ਦੇਖੀਆਂ ਨੇ ਮਾਈਆਂ। ਸਾਡੇ ਅੰਬਾਲੇ ਸੀ ਮਾਤਾ, 100 ਸਾਲ ਤੋਂ ਉੱਤੇ ਉਹਦੀ ਵਿਵਸਥਾ ਹੋ ਗਈ। ਉਹਦੇ ਉਹ ਸੁੰਦਰ ਗੁਟਕੇ ਦੀਆਂ ਸਾਰੀਆਂ ਹੀ ਬਾਣੀਆਂ ਜਿਹੜੀਆਂ ਪੰਜ ਗ੍ਰੰਥੀ ਦੀਆਂ ਜ਼ਬਾਨੀ ਪੜ੍ਹਦਿਆ ਕਰੇ। ਅਤੇ ਅਸੀਂ ਉਹਨੂੰ ਪੁੱਛਿਆ, ਮਾਤਾ ਤੈਨੂੰ ਉੱਦਾਂ ਤਾਂ ਗੁਰਮੁਖੀ ਆਉਂਦੀ ਨਹੀਂ, ਬਾਣੀ ਕੰਠ? ਉਹ ਕਹਿੰਦੀ ਸਾਡੇ ਪਿੰਡ ਭਾਈ ਜੀ ਗ੍ਰੰਥੀ ਪਿੰਡ ਦਾ ਕਹਿੰਦਾ ਹੁੰਦਾ ਸੀ ਕੁੜੀਆਂ ਨੂੰ ਵੀ 2 ਪਤਾਸੇ ਦਿਆਂਗਾ, 2 ਪੰਗਤੀਆਂ ਰੋਜ਼ ਯਾਦ ਕਰਕੇ ਆਓ। ਅਸੀਂ 2-2 ਪੰਗਤੀਆਂ ਯਾਦ ਕਰਦੀਆਂ ਸੀ ਰੋਜ਼, 2 ਪਤਾਸਿਆਂ ਦੇ ਲਾਲਚ ਨੂੰ, ਅਤੇ ਸਾਨੂੰ ਵਿਆਹ ਤੋਂ ਪਹਿਲਾਂ ਹੀ ਬਾਣੀ ਕੰਠ ਹੋ ਗਈ ਸੀ। ਸੋ ਇਹ ਬਾਣੀ ਦਾ ਪ੍ਰਚਾਰ ਸੀ ਘਰਾਂ ਵਿੱਚ। ਉਹ ਬੀਬੀ ਬਾਬਾ ਜੱਸਾ ਸਿੰਘ ਦੀ ਮਾਂ ਬਹੁਤ ਬਾਣੀ ਕੰਠ ਕੀਤੀ ਹੋਈ ਸੀ ਉਸਨੇ। ਹਾਂਜੀ,
ਹੁਤੀ ਸਿੱਖਣੀ ਦੋਏ ਪੱਖ ਕੇਰੀ।
ਉਹ ਦੋਏ ਪੱਖ ਕੇਰੀ, ਦੋਵਾਂ ਪੱਖਾਂ ਤੋਂ ਸਿੱਖਣੀ ਸੀ। 2 ਪੱਖ ਕਿਹੜੇ ਹੁੰਦੇ ਆ? ਇੱਕ ਪੇਕਿਆਂ ਦਾ, ਇੱਕ ਸਹੁਰਿਆਂ ਦਾ। ਉਹਦੇ ਪੇਕੇ ਵੀ ਗੁਰਸਿੱਖ ਸੀਗੇ, ਉਹਦੇ ਸਹੁਰੇ ਬਦਰ ਸਿੰਘ ਹੋਰੀ ਵੀ ਸਿੰਘ ਸੀਗੇ। ਇਸ ਕਰਕੇ ਉਹ ਦੋਵਾਂ ਘਰਾਂ ਵਿੱਚ ਹੀ ਗੁਰੂ ਨਾਲ ਜੁੜੀ ਰਹੀ। ਇਹ ਬੜੀ ਵੱਡੀ ਗੱਲ ਹੁੰਦੀ ਹੈ ਵੀ ਬੱਚੀ ਦੇ ਮਾਪੇ ਸਿੱਖ ਹੋਣ, ਅਗਲਾ ਪਰਿਵਾਰ ਸਿੱਖ ਨਾ ਮਿਲੇ, ਬੜੀ ਤਕਲੀਫ ਹੁੰਦੀ ਹੈ। ਇਸ ਕਰਕੇ ਰਹਿਤਨਾਮੇ 'ਚ ਲਿਖਿਆ ਹੈ, ਭਾਈ ਦਇਆ ਸਿੰਘ ਸਾਹਿਬ ਪੰਜਾਂ ਪਿਆਰਿਆਂ ਨੇ ਜੋ ਰਹਿਤਨਾਮਾ ਲਿਖਿਆ, ਭਾਈ ਦਇਆ ਸਿੰਘ ਲਿਖਦੇ, ਸਿੱਖ ਕੋ ਸਿੱਖ ਸੁਤਾ ਦਈ, ਅਮੀ ਅਮੀ ਮਿਲ ਜਾਏ। ਸਿੱਖ ਨੇ ਸਿੱਖ ਨੂੰ ਬੇਟੀ ਦਿੱਤੀ, ਅੰਮ੍ਰਿਤ 'ਚ ਅੰਮ੍ਰਿਤ ਮਿਲ ਗਿਆ। ਦਈ ਭਾਦਣੀ ਕੋ ਸੁਤਾ, ਇਹ ਮੁੱਖ ਅਮੀ ਚੁਆਏ। ਮੋਨੇ ਨੂੰ ਲੜਕੀ ਦੇ ਦਿਓ, ਉਹ ਸੱਪ ਦੇ ਮੂੰਹ 'ਚ ਜਿਵੇਂ ਅੰਮ੍ਰਿਤ ਪਾਉਣ ਵਾਲੀ ਗੱਲ ਹੈ। ਮਹਾਰਾਜਾ ਨਾਭਾ ਨੇ ਇੱਕ ਲੜਕੀ ਧੌਲਪੁਰ ਦੇ ਰਾਜੇ ਦੇ ਰਾਜਕੁਮਾਰ ਨੂੰ ਵਿਆਹ ਦਿੱਤੀ। ਰਾਜਕੁਮਾਰ ਦੇ ਉਹ ਜਿਹੜੇ ਪਰਿਵਾਰ ਵਾਲੇ ਸੀਗੇ, ਉਹਨਾਂ ਨੇ ਆਪਸ ਗੱਲਾਂ ਕੀਤੀਆਂ, ਇਹ ਸਿੱਖਾਂ ਦੀ ਕੁੜੀ ਸਾਡੇ ਮੁੰਡਿਆਂ ਨੂੰ ਸਿੱਖ ਬਣਾ ਦੇਗੀ, ਇਹ ਸਿੱਖਾਂ ਦੀ ਕੁੜੀ ਸਾਡੇ ਘਰ ਆਏ ਸਾਡੇ ਬੱਚਿਆਂ ਨੂੰ ਸਿੱਖ ਬਣਾ ਦੇਗੀ। ਕਹਿੰਦੇ ਫਿਰ ਇਹਨੂੰ ਈਨ ਮਨਾ ਲਓ। ਈਨ ਕੀ ਮਨਾਓ? ਆਉਂਦੀ ਨੂੰ ਕਹੋ ਵੀ ਹੁੱਕਾ ਭਰ ਕੇ ਦੇ। ਉਹ ਕੁੜੀ ਉੱਥੇ ਗਈ, ਜਿਵੇਂ ਉਹ ਘਰ ਦੇ ਵਿੱਚ ਵੜਦਿਆਂ ਸ਼ਗਨ ਕਰਦੇ ਨੇ, ਉਹ ਪਾਣੀ ਪੂਣੀ ਵਾਰ ਕੇ ਮਾਈਆਂ ਪੀਂਦੀਆਂ ਨੇ। ਉਸ ਤੋਂ ਬਾਅਦ ਉਹਨਾਂ ਨੇ ਨਾਲ ਹੀ ਸ਼ਰਤ ਲਾ ਦਿੱਤੀ ਵੀ ਬੇਟਾ ਸਾਡੇ ਘਰ ਦਾ ਰਿਵਾਜ ਹੈ, ਪਹਿਲਾਂ ਹੁੱਕਾ ਭਰ ਕੇ ਤੂੰ ਆਪਣੇ ਪਤੀ ਦੇ ਅੱਗੇ ਰੱਖ। ਉਹ ਪਹਿਲਾਂ ਤਾਂ ਵਿਚਾਰੀ ਬੜੀ ਜਕੀ ਵੀ ਮੈਂ ਕਿਵੇਂ ਕਰ ਸਕਾਂ, ਪਰ ਹੁਣ ਪਹਿਲੀ ਵਾਰੀ ਉੱਥੇ ਗਈ ਸੀ, ਉਹ ਡਰਦੀ ਡਰਦੀ ਨੇ ਹੁੱਕਾ ਉਹਨੂੰ ਭਰ ਕੇ ਦੇਣਾ ਪਿਆ। ਜਦੋਂ ਹੁੱਕਾ ਭਰ ਕੇ ਦਿੱਤਾ, ਪਰ ਮਨ ਨੇ ਮੰਨਿਆ ਨਾ। ਰਾਤ ਨੂੰ ਹੀਰਾ ਚੱਟ ਕੇ ਚਿੱਠੀ ਲਿਖ ਕੇ ਦੇ ਗਈ ਪਿਤਾ ਨੂੰ ਵੀ ਇਹਦੇ ਨਾਲ ਤੂੰ ਮੈਨੂੰ ਛੋਟੇ ਹੁੰਦੇ ਮਾਰ ਦਿੰਦਾ, ਅਤੇ ਉਹ ਰਾਤ ਨੂੰ ਚੜ੍ਹਾਈ ਕਰ ਗਈ। ਪਹਿਲੀ ਰਾਤ ਹੀ ਉਹਨੇ ਧੌਲਪੁਰ ਦੇ ਮਹਿਲਾਂ ਵਿੱਚ ਆਖਰੀ ਸਾਹ ਲਿਆ। ਕਹਿਣ ਦਾ ਮਤਲਬ ਵੀ ਸਿੱਖ ਨੂੰ ਆਪਣੀ ਬੇਟੀ ਉੱਥੇ ਵਿਆਹਣੀ ਚਾਹੀਦੀ ਜਿੱਥੇ ਸਿੱਖ ਮਿਲ ਜਾਵੇ, ਅਤੇ ਜੇ ਦੂਜੇ ਪਾਸੇ ਵਿਆਹੇ ਤਾਂ ਉਹਦਾ ਫਿਰ ਸੰਯੋਗ ਜਿਹੜਾ ਉਹ ਨਿਭਦਾ ਨਹੀਂ ਹੈ। ਇਸ ਕਰਕੇ ਦੋਵੇਂ ਘਰਾਂ ਵਿੱਚ ਸਿੱਖੀ, ਪਿਤਾ ਵੀ ਸਿੱਖ ਸੀਗਾ, ਉਹਨੇ ਬਾਣੀ ਪੜ੍ਹਾ ਤੀ, ਅੱਗੇ ਸਹੁਰੇ ਵੀ ਸਿੱਖ ਮਿਲ ਗਏ, ਅਤੇ ਦੋਵਾਂ ਪੱਖਾਂ ਤੋਂ ਹੋਤੀ ਸਿੱਖਣੀ ਦੋਏ ਪੱਖ ਕੇਰੀ। ਇਹ ਗੱਲ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ ਵੀ ਦੋਵਾਂ ਪੱਖਾਂ ਤੋਂ ਗੁਰਸਿੱਖੀ ਉਹਦੇ ਕੋਲ ਸੀ। ਹਾਂਜੀ,
ਪੋਥੀ ਰਾਖਤ ਗਾਤਰੇ ਪਾਏ।
ਉਹ ਹਰ ਵੇਲੇ ਆਪਣੇ ਕਮਰ ਕਸੇ ਚ ਗਾਤਰੇ, ਜਿਵੇਂ ਆਪਾਂ ਖਜ਼ਾਨਾ ਪਾਉਂਦੇ, ਨਿਹੰਗ ਸਿੰਘ ਪੋਥੀ ਵਾਸਤੇ ਪਾਉਂਦੇ, ਪੁਰਾਣੇ ਹੀ ਚੱਲਿਆ ਆਉਂਦਾ ਹੈ। ਉਹ ਗਾਤਰੇ 'ਚ ਪੋਥੀ ਪਾ ਕੇ ਰੱਖਦੀ ਸੀ, ਇੱਕ ਪਾਸੇ ਉਹਨੇ ਸ਼ਸਤਰ ਪਾ ਕੇ ਰੱਖਣਾ ਕਿਰਪਾਨ ਪਾਣੀ, ਦੂਜੇ ਪਾਸੇ ਉਹਨੇ ਗੁਰਬਾਣੀ ਦੀ ਪੋਥੀ ਵਾਸਤੇ ਵੀ ਗਾਤਰਾ ਪਾਇਆ ਹੋਣਾ, ਉਹਦੇ 'ਚ ਪੋਥੀ ਰੱਖਦੀ ਸੀ ਹਰ ਵੇਲੇ। ਹਾਂਜੀ,
ਸਿੱਖ ਸੰਗਤ ਮੈਂ ਪਹੁੰਚਿਆ ਜਾਏ।
ਤੇ ਉਹ ਬੀਬੀ ਸੀਸ ਤੇ ਦਸਤਾਰ ਸਜਾ ਕੇ ਤੇ ਮਰਦਾਂ ਵਾਲਾ ਲਿਬਾਸ ਕਰਕੇ ਰੱਖਦੀ ਸੀ, ਸ਼ਸਤਰ ਰੱਖਦੀ ਸੀ ਹੱਥ ਵਿੱਚ, ਜਿੱਥੇ ਖਾਲਸੇ ਦਾ ਦੀਵਾਨ ਸਜਦਾ ਸੀ ਉੱਥੇ ਜਾ ਕੇ ਬਹਿ ਜਾਂਦੀ ਸੀ। ਹਾਂਜੀ,
ਬੜੀ ਪ੍ਰਾਤ ਉੱਠ ਚੌਂਕੀ ਕਰੇ।
ਉਹ ਸਵੇਰੇ ਅੰਮ੍ਰਿਤ ਵੇਲੇ 2-2:30 ਵਜੇ ਉੱਠ ਕੇ ਇਸ਼ਨਾਨ ਕਰਕੇ ਤੇ ਗੁਰਬਾਣੀ ਪੜ੍ਹਦੀ ਸੀ, ਤੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਣ ਦਾ ਟਾਈਮ ਹੁੰਦਾ ਸੀ 4 ਵਜੇ, ਉਹ ਬੀਬੀ ਚੌਂਕੀ ਕੀਰਤਨ ਦੀ ਲਾ ਦਿੰਦੀ ਸੀ। ਉਹਨੂੰ ਕੀਰਤਨ ਵੀ ਬੜਾ ਸੋਹਣਾ ਹੁੰਦਾ ਸੀ। ਉਦੋਂ ਕੀਰਤਨ ਦੇ ਹਾਰਮੋਨੀਅਮ ਵਾਜੇ ਨਹੀਂ ਸੀ ਹੁੰਦੇ, 2 ਤਾਰਾ ਹੁੰਦਾ ਸੀ, 2 ਤਾਰਾ, ਰਬਾਬ, ਸਰੰਦਾ, ਇਹ ਸਾਜ ਜਿਹੜੇ ਨੇ ਬੜੇ ਔਖੇ ਸਿੱਖਣੇ। ਹਾਰਮੋਨੀਅਮ ਦਾ ਜੇ ਸੌਖਾ, ਉਹ 33 ਸਾਜ ਉਹ ਤੇ ਕੀਰਤਨ ਕਰਦੀ ਸੀ ਉਹ। ਹਾਂਜੀ,
ਸਮੇਂ ਸੰਜੇ ਭੀ ਸੋਦਰ ਪੜੋ,
ਤੇ ਸ਼ਾਮ ਦੇ ਵੇਲੇ ਵੀ ਸੋਦਰ ਦੀ ਚੌਂਕੀ ਲਾਉਂਦੀ ਸੀ। 2 ਟਾਈਮ ਕੀਰਤਨ ਕਰਦੀ ਕਰਦੀ ਸੀ, ਭਾਵੇਂ ਉਹ ਕੱਲੀ ਹੋਵੇ ਤੇ ਭਾਵੇਂ ਖਾਲਸੇ ਦੇ ਦਲ ਵਿੱਚ ਹੋਵੇ। ਹਾਂਜੀ,
ਦੋਹਰਾ ਆਪ ਦੁਤਾਰੇ ਵਹਿ ਫੜੈ ਬਾਲ ਸੁਦਾਸੀ ਪ੍ਰੇਮ।
ਹਾਂਜੀ,
ਆਪ ਦੁਤਾਰੇ ਵਹਿ ਫੜੈ ਬਾਲ ਸੁਦਾਸੀ ਪ੍ਰੇਮ।
ਉਹ ਆਪ ਦੁਤਾਰਾ ਫੜ ਲੈਂਦੀ ਸੀ ਤੇ ਉਹਦਾ ਬੱਚਾ ਕੋਲ ਬਹਿ ਕੇ ਜੱਸਾ ਸਿੰਘ ਮਿਰਦੰਗ ਵਜਾ ਲੈਂਦਾ ਸੀ। ਤਬਲਾ ਜਿਹਨੂੰ ਆਪਾਂ ਪਖਾਵਜ ਵੀ ਕਹਿੰਦੇ ਹਾਂ, ਹੋਰ ਜਿਹੜੇ ਨਾਲ ਬੀਬੀਆਂ ਉਹਦੇ ਨਾਲ ਹੋਰ ਵੀ ਕਈ ਰਲ ਜਾਂਦੀਆਂ ਸੀ, ਉਹ ਵੀ ਪ੍ਰੇਮ ਨਾਲ ਸਾਜ ਵਜਾ ਕੇ ਕੀਰਤਨ 'ਚ ਸਾਥ ਦਿੰਦੀਆਂ ਸੀ। ਉਹ ਪਰਿਵਾਰ ਹੀ ਸਾਰਾ ਗੁਰਬਾਣੀ ਦਾ ਰਸੀਆ ਬਣ ਗਿਆ ਸੀ। ਉਸ ਬੀਬੀ ਦੇ ਆਲੇ ਦੁਆਲੇ ਜਿੰਨੀਆਂ ਉਹਦੀਆਂ ਸਹੇਲੀਆਂ ਸਨ ਸਾਰੀਆਂ ਹੀ ਗੁਰਬਾਣੀ ਦਾ ਕੀਰਤਨ ਕਰਨ ਲੱਗ ਪਈਆਂ ਸਨ। ਹਾਂਜੀ,
ਦੋ ਵਕਤ ਚੌਂਕੀ ਕਰੇ ਇਹ ਥੋ ਉਸ ਕੋ ਨੇਮ।
ਜੱਸਾ ਸਿੰਘ ਦੀ ਮਾਂ ਦਾ ਨੇਮ ਸੀ ਭਾਵੇਂ ਮੀਂਹ ਹੋਵੇ, ਹਨੇਰੀ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਧੁੱਪ ਹੋਵੇ, ਛਾਂ ਹੋਵੇ, ਸੁੱਖ ਹੋਵੇ, ਦੁੱਖ ਹੋਵੇ, ਉਹਨੇ ਦੋ ਟਾਈਮ ਕੀਰਤਨ ਕਰਨਾ ਹੀ ਕਰਨਾ। ਸਵੇਰੇ ਆਸਾ ਦੀ ਵਾਰ ਪੂਰੀ ਕੀਰਤਨ ਕਰਨਾ, ਸ਼ਾਮ ਨੂੰ ਸੋਦਰ ਦਾ ਕੀਰਤਨ ਕਰਨਾ। ਹਾਂਜੀ,
ਚੌਪੀ ਜਹਿ ਸਿੱਖ ਸੰਗਤ ਹੋਵੇ ਜੋੜ।
ਜਿੱਥੇ ਸੰਗਤਾਂ ਦਾ ਜੋੜ ਮੇਲਾ ਹੁੰਦਾ ਸੀ, ਕਿਤੇ ਦੀਵਾਨ ਲੱਗਦਾ ਸੀ, ਕਦੀ ਅੰਮ੍ਰਿਤਸਰ, ਕਦੀ ਤਰਨ ਤਾਰਨ, ਕਦੀ ਪਿੰਡਾਂ ਵਿੱਚ, ਜਿੱਥੇ ਉਹਨੂੰ ਪਤਾ ਲੱਗਦਾ ਸੀ, ਜੰਗਲਾਂ 'ਚ ਵੀ ਖਾਲਸਾ ਦੀਵਾਨ ਲਾਉਂਦਾ ਸੀ, ਉਹ ਜਿੱਥੇ ਵੀ ਪਹੁੰਚ ਜਾਂਦੀ ਸੀ। ਹਾਂਜੀ,
ਜੋ ਸੱਦੈ ਤਿਸ ਕਰੈ ਨਾ ਮੋੜ।
ਜੇ ਕੋਈ ਉਹਨੂੰ ਸੱਦਦਾ ਸੀ ਵੀ ਬੀਬੀ ਭੈਣ ਆ ਸਾਡੇ ਘਰ ਕੀਰਤਨ ਕਰ, ਉਹਨੂੰ ਨਾਂਹ ਨਹੀਂ ਸੀ ਕਰਦੀ, ਉੱਥੇ ਹੀ ਪਹੁੰਚ ਜਾਂਦੀ ਸੀ। ਉਹਨਾਂ ਦਿਨਾਂ 'ਚ ਪੈਦਲ ਜਾਂ ਘੋੜਿਆਂ 'ਤੇ ਜਾਣਾ ਪੈਂਦਾ ਸੀ, ਉਹ ਤੁਰ ਕੇ ਕੀਰਤਨ 'ਤੇ ਜਾ ਕੇ ਉੱਥੇ ਕੀਰਤਨ ਕਰ ਆਉਂਦੀ ਸੀ। ਹਾਂਜੀ,
ਰਾਤ ਦਿਨ ਕਰ ਜਾਵੇ ਤਾਂ
ਤੇ ਉਹ ਦਿਨ ਰਾਤ ਦੀ ਇਹ ਨਹੀਂ ਸੀ ਸੋਚਦੀ ਵੀ ਰਾਤ ਹੈ ਜਾਂ ਦਿਨ ਹੈ, ਉਹ ਗਰਮੀ ਹੈ ਜਾਂ ਸਰਦੀ ਹੈ, ਉਹ ਬੜੀ ਤਗੜੀ ਸੀ ਸੇਵਾ ਵਿੱਚ, ਜਿੱਥੇ ਜਾਣਾ ਕੀਰਤਨ ਕਰਕੇ ਆਉਣਾ। ਹਾਂਜੀ,
ਕਰ ਚੌਂਕੀ ਦੇ ਸ਼ਬਦ ਸੁਣਾਏ
ਤੇ ਕੀਰਤਨ ਸੁਣਾਉਂਦੀ ਸੀ ਸੰਗਤਾਂ ਨੂੰ। ਬੜਾ ਬੜਾ ਵੱਡਾ ਦੀਵਾਨ ਖਾਲਸੇ ਦਾ ਲੱਗਣਾ, ਉਹਦੇ ਵਿੱਚ ਵੀ ਉਹਨੇ ਕੀਰਤਨ ਕਰਨਾ। ਕਈ ਵਾਰੀ ਉਹਦਾ ਕੀਰਤਨ ਭਾਈ ਮਨੀ ਸਿੰਘ ਜੀ ਨੇ ਸੁਣਿਆ, ਕਈ ਵਾਰੀ ਉਹਦੇ ਕੋਲੋਂ ਕੀਰਤਨ ਭਾਈ ਜੱਸਾ ਸਿੰਘ ਜੀ, ਵਾਹਿਗੁਰੂ ਬਾਬਾ ਨਵਾਬ ਕਪੂਰ ਸਿੰਘ ਜੀ, ਹੋਰ ਬੜੇ ਬੜੇ ਸ਼ਹੀਦਾਂ ਸਿੰਘਾਂ ਨੇ, ਬਾਬਾ ਦੀਪ ਸਿੰਘ ਵਰਗਿਆਂ ਨੇ ਵੀ ਸੁਣਿਆ। ਹਾਂਜੀ,
ਹਰ ਮੇਲੇ ਜਾਵੇ ਗੁਰਦੁਆਰ।
ਹਰ ਮੇਲੇ ਤੇ ਦੀਪਮਾਲਾ ਦਾ ਮੇਲਾ ਹੋਵੇ, ਵਿਸਾਖੀ ਦਾ ਮੇਲਾ ਹੋਵੇ, ਹੋਲਾ ਮਹੱਲਾ ਹੋਵੇ, ਕੋਈ ਸਮਾਗਮ ਹੋਵੇ, ਉਹ ਗੁਰੂ ਘਰ ਕੀਰਤਨ ਚ ਜ਼ਰੂਰ ਜਾਂਦੀ ਸੀ। ਹਾਂਜੀ,
ਖੁੰਝੈ ਨਹੀਂ ਵਹਿ ਗੁਰ ਕੀ ਕਾਰ।
ਉਹ ਗੁਰੂ ਘਰ ਦਾ ਕੰਮ ਉਹਨੂੰ ਨਹੀਂ ਸੀ ਖਿਜਾਂਦੀ, ਆਪਣਾ ਕੰਮ ਛੱਡਣਾ ਪੈ ਜੇ ਛੱਡ ਦਿੰਦੀ ਸੀ, ਪਰ ਗੁਰੂ ਘਰ ਦੇ ਕੰਮ ਵਿੱਚ ਵਿਘਨ ਨਹੀਂ ਸੀ ਪੈਣ ਦਿੰਦੀ ਬੀਬੀ। ਹਾਂਜੀ,
ਜਹਾਂ ਖਾਲਸੋ ਲਾਏ ਦੀਵਾਨ।
ਉਦੋਂ ਖਾਲਸਾ ਜੰਗਲਾਂ ਵਿੱਚ ਵੀ ਦੀਵਾਨ ਲਾਉਂਦਾ ਸੀ, ਜਿੱਥੇ ਸਮਾਂ ਬਣਦਾ ਸੀ ਜਿੱਥੇ ਦੀਵਾਨ ਲਾਉਂਦੇ ਸੀ ਸਿੰਘ।
ਜਾਏ ਕਰੇ ਸ਼ਬਦ ਚੌਂਕੀ ਗਾਨ।
ਉੱਥੇ ਹੀ ਖਾਲਸੇ ਦੇ ਦੀਵਾਨ 'ਚ ਜਾ ਕੇ ਸ਼ਬਦ ਚੌਂਕੀ ਲਾਉਂਦੀ ਸੀ, ਕੀਰਤਨ ਕਰਦੀ ਸੀ ਮਾਤਾ। ਹਾਂਜੀ,
ਸੁਣ ਖਾਲਸੋ ਅੰਮ੍ਰਿਤਸਰ ਆਇਓ।
ਜਦੋਂ ਉਹਨੂੰ ਪਤਾ ਲੱਗਦਾ ਸੀ ਵੀ ਦੀਪਮਾਲਾ ਦਾ ਮੇਲਾ ਜਾਂ ਵਿਸਾਖੀ ਅੰਮ੍ਰਿਤਸਰ ਆਏ ਨੇ ਸਿੰਘ, ਹਾਂਜੀ,
ਤਿੰਨ ਭੀ ਦਰਸ਼ਨ ਪੰਥ ਹੈ ਪਾਇਓ,
ਉੱਥੇ ਆ ਜਾਂਦੀ ਸੀ। ਸੋ ਜਦੋਂ ਮਾਤਾ ਜਦ ਸੁੰਦਰੀ ਜੀ ਨੇ ਇਹਦੇ ਬੱਚੇ ਨੂੰ ਵਿਦਿਆ ਪੜ੍ਹਾ ਕੇ ਭੇਜਿਆ, ਤਾਂ ਅੰਮ੍ਰਿਤਸਰ ਦੀਪਮਾਲਾ ਦੇ ਮੇਲੇ 'ਤੇ ਇਹ ਆਪਣੇ ਪੁੱਤਰ ਨੂੰ ਲੈ ਕੇ ਹਾਜ਼ਰ ਹੋਈ ਨਵਾਬ ਕਪੂਰ ਸਿੰਘ ਦੇ ਕੋਲ। ਹਾਂਜੀ,
ਕੀਤੀ ਚੌਂਕੀ ਪ੍ਰੇਮ ਹੈ ਲਾਏ।
ਔਰ ਬੜੇ ਪ੍ਰੇਮ ਨਾਲ ਚੌਂਕੀ ਸ਼ਬਦ ਕੀਰਤਨ ਉਸ ਮਾਤਾ ਨੇ ਦੁਤਾਰਾ ਵਜਾਇਆ ਤੇ ਜੱਸਾ ਸਿੰਘ ਨੇ ਉਹਦੇ ਨਾਲ ਮਿਰਦੰਗ ਵਜਾਇਆ। ਹਾਂਜੀ,
ਸੁਣੀ ਪੰਥ ਬਹੁਤ ਸ਼ਾਂਤ ਬਰਤਾਏ।
ਕਹਿੰਦੇ ਇੰਨਾ ਰਸ ਭਿੰਨਾ ਕੀਰਤਨ ਕਰਦੀ ਸੀ, ਇੰਨਾ ਜੁੜ ਕੇ ਕੀਰਤਨ ਕਰਦੀ ਸੀ, ਇੰਨਾ ਸੁਰਤਾਲ ਵਿੱਚ ਗਾਇਨ ਕਰਦੀ ਸੀ ਬਾਣੀ ਨੂੰ, ਕਿ ਜਿੰਨਾ ਦੀਵਾਨ ਸਜਿਆ ਹੁੰਦਾ ਸੀ ਸਾਰੇ ਸੁਨਮਨ ਹੋ ਕੇ ਸੁਣਦੇ ਸੀ, ਸਾਰੇ ਸ਼ਾਂਤੀ ਵਰਤ ਜਾਂਦੀ ਸੀ ਉਹਦੇ ਕੀਰਤਨ ਦੇ ਨਾਲ, ਕਿਉਂਕਿ ਜੇ ਕੀਰਤਨੀਆਂ ਦਾ ਮਨ ਜੁੜਿਆ ਹੋਵੇ ਤੇ ਸੁਣਨ ਵਾਲਿਆਂ ਦਾ ਆਪੇ ਹੀ ਜੁੜ ਜਾਂਦਾ। ਹਾਂਜੀ,
ਅਤ ਪ੍ਰਸੰਨ ਪੰਥ ਤਿਸ ਪਰ ਭਇਓ।
ਉਸ ਵੇਲੇ ਉਸ ਬੀਬੀ ਦਾ ਕੀਰਤਨ ਸ੍ਰੀ ਅੰਮ੍ਰਿਤਸਰ ਦੀਵਾਨ ਵਿੱਚ ਖਾਲਸੇ ਨੇ ਸੁਣਿਆ ਤੇ ਸੁਣ ਕੇ ਖਾਲਸਾ ਬਹੁਤ ਪ੍ਰਸੰਨ ਹੋਇਆ। ਹਾਂਜੀ,
ਭਏ ਵਕਤ ਕਿਤ ਬਹੁਤ ਹੋ ਆਇਓ।
ਉਹ ਭਲਾ ਕੋਈ ਸਮਾਂ ਸੀ, ਚੰਗਾ ਸਮਾਂ ਸੀ ਜਿਸ ਵੇਲੇ ਜੱਸਾ ਸਿੰਘ ਪੰਥ ਵਿੱਚ ਸ਼ਾਮਲ ਹੋਇਆ। ਉਹ ਘੜੀ ਕਿੱਡੀ ਚੰਗੀ ਹੋਵੇਗੀ ਜਦੋਂ ਜੱਸਾ ਸਿੰਘ ਨੂੰ ਮਾਤਾ ਜੀ ਸੁੰਦਰੀ ਜੀ ਨੇ ਪੰਥ ਵਿੱਚ ਭੇਜਿਆ। ਹਾਂਜੀ,
ਕਪੂਰ ਸਿੰਘ ਲਿਓ ਬਾਲ ਬੁਲਾਏ।
ਉਸ ਵੇਲੇ ਬੁੱਢੇ ਦਲ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਜੀ ਹੋਇਆ ਕਰਦੇ ਸਨ, ਜਿਨ੍ਹਾਂ ਬਾਰੇ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਦਸਵੇਂ ਪਾਤਸ਼ਾਹ ਦੀ ਗੋਦ ਵਿੱਚ ਉਹਨਾਂ ਨੂੰ ਉਹਨਾਂ ਦੀ ਮਾਤਾ ਨੇ ਪਾਇਆ ਸੀ 6 ਮਹੀਨਿਆਂ ਦੇ ਨੂੰ, ਤੇ ਕਲਗੀਧਰ ਨੇ ਕਿਹਾ ਸੀ ਇਹ ਸਾਡਾ ਨਵਾਬ ਬਣੇਗਾ। ਉਹ ਨਵਾਬ ਕਪੂਰ ਸਿੰਘ ਜੀ ਦੇ ਗੋਦ ਇਸ ਬੱਚੇ ਨੂੰ ਉਹਨਾਂ ਦੀ ਮਾਤਾ ਨੇ ਪੇਸ਼ ਕੀਤਾ ਹੈ। ਹਾਂਜੀ,
ਕਿਓ ਸਿੰਘ ਨਿਜ ਅੰਮ੍ਰਿਤ ਛਕਾਏ।
ਬਾਬਾ ਨਵਾਬ ਕਪੂਰ ਸਿੰਘ ਜੀ ਨੇ 5 ਪਿਆਰਿਆਂ ਵਿੱਚ ਸ਼ਾਮਲ ਹੋ ਕੇ ਉਸ ਭਜੰਗੀ ਨੂੰ ਆਪ ਆਪਣੇ ਹੱਥੀਂ ਖੰਡੇ ਦਾ ਅੰਮ੍ਰਿਤ ਛਕਾਇਆ। ਹਾਂਜੀ,
ਦੋਹਰਾ ਮਾਤਾ ਭੀ ਉਸ ਹੋਏ ਖੁਸ਼ੀ ਦੀਨੀ ਬਾਹੇ ਫੜਾਏ।
ਉਹਦੀ ਮਾਂ ਨੇ ਵੀ ਖੁਸ਼ੀ ਨਾਲ ਆਖਿਆ ਵੀ ਨਵਾਬ ਜੀ, ਇਹ ਮਾਤਾ ਜੀ ਨੇ ਹੁਕਮਨਾਮਾ ਭੇਜਿਆ ਤੁਹਾਡੇ ਕੋਲ, ਇਹ ਬੱਚਾ ਹੁਣ ਤੁਹਾਡਾ ਹੀ ਹੈ, ਇਹਦੀ ਬਾਂਹ ਫੜ ਲਓ, ਇਸ ਬੱਚੇ ਨੂੰ ਤੁਸੀਂ ਪੰਥ ਦੀ ਸੇਵਾ ਚ ਲਾ ਲਓ। ਇਸ ਤਰ੍ਹਾਂ ਸਾਧ ਸੰਗਤ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ 18 ਸਾਲਾਂ ਦਾ ਗੱਭਰੂ ਜੱਸਾ ਸਿੰਘ ਖਾਲਸੇ ਪੰਥ ਵਿੱਚ ਸ਼ਾਮਿਲ ਹੋ ਗਿਆ। ਹਾਂਜੀ
ਭਲੇ ਭਾਗ ਉਸ ਕੇ ਭੈ ਰਹੇ ਉਨ ਬਾਬੇ ਪਾਹੇ।
ਭਾਈ ਸਾਹਿਬ ਰਤਨ ਸਿੰਘ ਜੀ ਕਹਿੰਦੇ ਉਹਦੇ ਭਾਗ ਹੀ ਬੜੇ ਚੰਗੇ ਸੀ, ਉਹਦੇ ਕਰਮ ਹੀ ਬੜੇ ਚੰਗੇ ਸੀ, ਜੋ ਨਵਾਬ ਕਪੂਰ ਸਿੰਘ ਜੀ ਵਰਗੇ ਉਸਤਾਦ ਦੀ ਸ਼ਗਿਰਦੀ ਵਿੱਚ ਚਲਾ ਗਿਆ। ਹਾਂਜੀ
ਚੌਪੀ ਨਵਾਬ ਮਿਹਰ ਜੱਸਾ ਸਿੰਘ ਆਈ।
ਜੱਸਾ ਸਿੰਘ ਦੇ ਉੱਤੇ ਨਵਾਬ ਜੀ ਬੜੇ ਖੁਸ਼ ਹੋਏ, ਬੜੀ ਮਿਹਰ ਕੀਤੀ, ਕਿਰਪਾ ਕੀਤੀ। ਹਾਂਜੀ
ਦਾਣੋ ਘੋੜਨ ਕਹਿਓ ਛਡਾਈ ਵਤਾਈ।
ਕਹਿਣ ਲੱਗੇ ਭੁਚੰਗੀਆ ਤੂੰ ਸਿੰਘਾਂ ਦੇ ਘੋੜਿਆਂ ਨੂੰ ਦਾਣਾ ਵੰਡਿਆ ਕਰ। ਜਿਹੜੇ ਘੋੜੇ ਖਾਲਸੇ ਦੇ ਸੀਗੇ 70,000 ਫੌਜ ਸੀ ਉਸ ਵੇਲੇ, 70,000 ਖਾਲਸੇ ਦੇ ਦਲ ਨੂੰ ਤੂੰ ਦਾਣਾ ਵੰਡਿਆ ਕਰ। ਉਹ ਜੌਂ ਤੇ ਚਣੇ ਇਕੱਠੇ ਕਰਕੇ ਨਾ ਕਣਕ ਤੇ ਇਹ ਸਾਰੀਆਂ ਚੀਜ਼ਾਂ ਤੇ ਇਹ ਬਾਟਾ ਬਾਟਾ ਘੋੜਿਆਂ ਨੂੰ ਦਿੰਦੇ ਆ। ਹੁਣ ਤੱਕ ਵੀ ਬੁੱਢੇ ਦਲ ਚ ਮਰਜ਼ਾਦਾ ਹੈ ਕਿ ਦੁਪਹਿਰ 3 ਵਜੇ ਨਗਾਰਾ ਵੱਜਦਾ, ਉਹ ਬਾਟੇ ਚ ਪਾ ਕੇ ਇੱਕ ਇੱਕ ਬਾਟਾ ਦੋ ਦੋ ਬਾਟੇ ਹਿੱਸੇ ਵੰਡ ਆ ਜਾਂਦੇ ਆ। ਤੋ ਨਵਾਬ ਕਪੂਰ ਸਿੰਘ ਨੇ ਇਹ ਡਿਊਟੀ ਜੱਸਾ ਸਿੰਘ ਆਲੂਵਾਲੀਏ ਦੀ ਲਾਤੀ ਵੀ ਤੂੰ ਦਾਣਾ ਵੰਡਿਆ ਕਰ ਖਾਲਸੇ ਨੂੰ। ਹਾਂਜੀ
ਕਈ ਰੋਜ਼ ਉਹਨ ਕੰਮ ਚਲਾਇਆ,
ਕਈ ਦਿਨ ਤਾਂ ਜੱਸਾ ਸਿੰਘ ਦਾਣਾ ਵਰਤਾਂਦਾ ਰਿਹਾ, ਸੇਵਾ ਕਰਦਾ ਰਿਹਾ। ਹਾਂਜੀ
ਅਕਸਰ ਬਾਲਕ ਲੋਕਾਂ ਨੇ ਰਵਾਇਆ,
ਪਰ ਮਾਝੇ ਦੇ ਸਿੰਘਾਂ ਨੇ ਉਹਨੂੰ ਬੋਲੀਆਂ ਮਾਰ ਮਾਰ ਕੇ ਤੰਗ ਕਰ ਦਿੱਤਾ। ਕਿਉਂ ਕੀਤਾ? ਕਿਉਂਕਿ ਜੱਸਾ ਸਿੰਘ ਦਿੱਲੀ ਰਹਿ ਕੇ ਆਇਆ ਸੀ, ਉੱਥੇ ਪੜ੍ਹਦਾ ਸੀ ਉਰਦੂ ਤੇ ਫਾਰਸੀ, ਉੱਥੋਂ ਦੀ ਬੋਲੀ ਬੋਲਦਾ ਸੀ, ਉਹਨੂੰ ਪੰਜਾਬੀ ਆਉਂਦੀ ਨਹੀਂ ਸੀ। ਉਹ ਹਮਕੋ ਤੁਮਕੋ ਐਸੇ ਕਰੋ ਵੈਸੇ ਕਰੋ, ਉਹ ਇਸ ਤਰ੍ਹਾਂ ਬੋਲਦਾ ਸੀ। ਉਹ ਜਿਹੜੇ ਮਾਝੈਲ ਸੀਗੇ ਸਿੰਘ ਮਾਝੇ ਵਾਲੇ, ਉਹ ਕਹਿੰਦੇ ਇਹ ਤੇ ਹਮਕੀ ਤੁਮਕੀ ਹੈ, ਉਹਦਾ ਨਾਂ ਹੀ ਪਾਤਾ ਹਮਕੀ ਤੁਮਕੀ। ਜਦੋਂ ਵੇਖੋ ਉਹਨੂੰ ਬੁਲਾਉਣਾ ਹਮਕੀ ਤੁਮਕੀ ਕਰਕੇ, ਉਹ ਵਿਚਾਰਾ ਖਿੱਜ ਗਿਆ ਤੇ ਦੁਖੀ ਹੋ ਕੇ ਰੋ ਪਿਆ। ਹਾਂਜੀ
ਰੋਵਨ ਹੱਥੋਂ ਬਾਲ ਕਨਜ਼ੋਰ,
ਜਿਵੇਂ ਕਹਿੰਦੇ ਵੀ ਬੱਚਿਆਂ ਵਿਚਾਰਿਆਂ ਕੋਲ ਕੀ ਹੁੰਦਾ, ਰੋਣਾ ਹੀ ਹੁੰਦਾ। ਉਹ ਵਿਚਾਰਾ ਪਹਿਲੀ ਵਾਰੀ ਇਹਨਾਂ ਦੇ ਕਾਬੂ ਆਇਆ ਸੀ ਸਿੰਘਾਂ ਦੇ, ਉਹਨਾਂ ਨੂੰ ਉਹਨੂੰ ਪਤਾ ਨਹੀਂ ਸੀ ਵੀ ਇਹ ਕਿੱਦਾਂ ਦੇ ਹੈ, ਉਹ ਰੋਣ ਲੱਗ ਪਿਆ। ਹਾਂਜੀ
ਰੋਵਤ ਆਇਓ ਕਪੂਰ ਸਿੰਘ ਕੋਲ,
ਰੋਂਦਾ ਰੋਂਦਾ ਜੱਸਾ ਸਿੰਘ ਨਵਾਬ ਕਪੂਰ ਸਿੰਘ ਦੇ ਕੋਲ ਆ ਗਿਆ। ਹਾਂਜੀ
ਮੈਥੋਂ ਦਾਣਾ ਵਰਤੇ ਨਾਹੀ,
ਕਹਿਣ ਲੱਗਾ ਜੀ ਮੇਰੇ ਤੋਂ ਨੀ ਹਮ ਤੇ ਦਾਣਾ ਵੰਡਤ ਨਾਹੀ, ਮੇਰੇ ਤੋਂ ਦਾਣਾ ਨੀ ਵੰਡਿਆ ਜਾਂਦਾ, ਹਮ ਨੀ ਦਾਣਾ ਵੰਟੇਂਗੇ, ਇਸ ਤਰ੍ਹਾਂ ਬੋਲਿਆ ਹਿੰਦੀ ਜੀ ਵਿੱਚ। ਹਾਂਜੀ
ਧੌਲ ਤੱਪੇ ਮੋਹ ਬਹੁਤ ਕਰਾਹੀ,
ਨਾਲੇ ਮੈਂ ਇਹਨਾਂ ਨੂੰ ਦਾਣਾ ਦਿੰਦਾ, ਨਾਲੇ ਮੈਨੂੰ ਧੌਲ ਤੱਪਾ ਕਰਦੇ ਨੇ, ਮੁੱਕਾ ਮੱਕਾ ਵੀ ਮਾਰਦੇ ਨੇ, ਹੁਜ ਮਾਰ ਦਿੰਦੇ, ਨਾਲੇ ਮੈਨੂੰ ਹਮਕੀ ਤੁਮਕੀ ਕਹਿੰਦੇ ਨੇ। ਹਾਂਜੀ
ਹੋਏ ਖੁਸ਼ੀ ਨਵਾਬ ਸੱਦ ਲਿਓ ਪਾਸ,
ਕਹਿੰਦੇ ਨਵਾਬ ਕਪੂਰ ਸਿੰਘ ਨੇ ਕੋਲ ਭਾ ਲਿਆ, ਸਿਰ ਤੇ ਪਿਆਰ ਦਿੱਤਾ ਤੇ ਹੱਸ ਕੇ ਬੋਲੇ। ਹਾਂਜੀ
ਧਰਿਓ ਹੱਥ ਉਸ ਸਿਰ ਪਰ
ਪਾਸ, ਉਸ ਬੱਚੇ ਦੇ ਸਿਰ ਤੇ ਜੱਸਾ ਸਿੰਘ ਦੇ ਹੱਥ ਸਿਰ ਤੇ ਰੱਖ ਕੇ ਬਾਬਾ ਕਪੂਰ ਸਿੰਘ ਸਾਹਿਬ ਜੀ ਖਾਲਸੇ ਦੇ ਦੀਵਾਨ ਵਿਚ, ਇੱਦਾਂ ਸਿੰਘ ਵੀ ਬੈਠੇ ਸੀਗੇ ਸਿੰਘਾਂ ਦੇ ਦੀਵਾਨ ਵਿਚ, ਬਾਬਾ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਬਚਨ ਕੀਤਾ। ਹਾਂਜੀ
ਕਹੀ ਬਾਤ ਮੁਖ ਦਇਓ ਪਿਆਰ,
ਪਿਆਰ ਦੇ ਕੇ ਬਚਨ ਕੀਤਾ, ਕਹਿਣ ਲੱਗੇ ਪੁੱਤਰਾ
ਤੁਦ ਦਾਣੋ ਦੇਣਾ ਬਗ ਹਜ਼ਾਰ,
ਤੂੰ ਤੇ ਹਜ਼ਾਰਾਂ ਘੋੜਿਆਂ ਨੂੰ ਦਾਣਾ ਦੇਣਾ, ਤੂੰ ਤਾਂ ਬੜਾ ਵੱਡਾ ਬਾਦਸ਼ਾਹ ਹੈ ਜੱਸਾ ਸਿੰਘ। ਮੈਂ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਹੁੰਦਾ ਸੀ, ਨਵਾਬ ਕਪੂਰ ਸਿੰਘ ਲਿੱਦ ਚੁੱਕਦੇ ਸੀਗੇ, ਮੈਂ ਇਹਨਾਂ ਦੀ ਲਿੱਦ ਚੁੱਕਦਾ ਸੀ, ਮੈਨੂੰ ਇਹਨਾਂ ਨੇ ਨਵਾਬ ਬਣਾ ਤਾ, ਤੇ ਤੂੰ ਤੇ ਇਹਨਾਂ ਦੇ ਘੋੜਿਆਂ ਨੂੰ ਦਾਣਾ ਵੰਡਦਾ, ਤੈਨੂੰ ਇਹ ਬਾਦਸ਼ਾਹ ਬਣਾ ਦੇਣਗੇ। ਇਹ ਗੱਲ ਜਦੋਂ ਸਿੰਘਾਂ ਨੇ ਸੁਣੀ ਤੇ ਜਕਾਰੇ ਗਜਾ ਤੇ, ਉਹ ਇਹ ਸਿੰਘ ਸਮਝਦੇ ਹੁੰਦੇ ਸੀ ਵੀ ਜੋ ਬਾਬਾ ਕਪੂਰ ਸਿੰਘ ਜੀ ਦੇ ਮੂੰਹ ਤੋਂ ਬਚਨ ਨਿਕਲ ਰਿਹਾ ਇਹ ਕਲਗੀਧਰ ਪਾਤਸ਼ਾਹ ਦਾ ਬਚਨ, ਇਹ ਉਹਨਾਂ ਦੇ ਆਸ਼ੀਰਵਾਦ ਨਾਲ ਬਚਨ ਹੈ। ਇੱਕ ਦਿਨ ਆਵੇਗਾ ਅਸੀਂ ਦਿੱਲੀ ਦੇ ਤਖ਼ਤ ਤੇ ਇਹਨੂੰ ਬਿਠਾਵਾਂਗੇ, ਬਾਦਸ਼ਾਹ ਬਣਾ ਕੇ ਸਾਹ ਲਵਾਂਗੇ। ਸੋ ਸਾਧ ਸੰਗਤ ਜੀ, ਡਾਕਟਰ ਗੰਡਾ ਸਿੰਘ ਨੇ ਲਿਖਿਆ, ਉਹ ਕਹਿੰਦੇ ਉਹ ਸਿੰਘਾਂ ਦੇ ਜਜ਼ਬੇ ਕਿੱਡੇ ਸੀਗੇ ਵੀ ਉਹ ਕਹਿੰਦੇ ਵੀ ਜੇ ਜਥੇਦਾਰ ਨੇ ਕਹਿਤਾ ਵੀ ਇਹਨੂੰ ਬਾਦਸ਼ਾਹ ਬਣਾਉਣਾ ਤੇ ਬਣਾ ਕੇ ਹੀ ਸਾਹ ਲੈਣਾ, ਤੇ ਇੱਕ ਦਿਨ 60 ਸਾਲ ਬਾਅਦ ਟਾਈਮ ਆਇਆ ਕਿ ਦਿੱਲੀ ਦੇ ਤਖ਼ਤ ਤੇ ਜੱਸਾ ਸਿੰਘ ਬਾਦਸ਼ਾਹ ਬਣ ਕੇ ਬਿਠਾਇਆ। ਉਹਨਾਂ ਦੀ ਕਿੱਦਾਂ ਦੀ ਸੋਚ ਸੀ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਹਾਂਜੀ
ਕੀਨੋ ਪੰਥ ਨਵਾਬੈ,
ਦੇਖ ਬਈ ਸਾਨੂੰ ਤਾਂ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਣ ਕਰਕੇ ਨਵਾਬੀ ਮਿਲ ਗਈ, ਸਾਨੂੰ ਤਾਂ ਇਹਨਾਂ ਨੇ ਪੰਥ ਖਾਲਸੇ ਨੇ ਨਵਾਬ ਬਣਾ ਦਿੱਤਾ। ਹਾਂਜੀ
ਤੇਰੇ ਕਰਯੁਗ ਪਤਸ਼ਾਹੀ ਤਾਬੈ,
ਤੇ ਤੂੰ ਇਹਨਾਂ ਦੇ ਘੋੜਿਆਂ ਨੂੰ ਦਾਣਾ ਵੰਡਦਾ, ਤੈਨੂੰ ਪਾਤਸ਼ਾਹੀ ਦੇ ਦੇਣਗੇ, ਤੇਰੇ ਤਾਬੇ ਬਾਦਸ਼ਾਹੀ ਕਰ ਦੇਣਗੇ ਹਿੰਦੁਸਤਾਨ ਦੀ, ਦਿੱਲੀ ਦੇ ਤਖ਼ਤ ਤੇ ਬੈਠਾ ਦੇਣਗੇ ਤੈਨੂੰ। ਇਹਨਾਂ ਦੇ ਗੁੱਸੇ ਨੀ ਕਰੀ ਦਿੰਦੇ, ਇਹ ਖਾਲਸਾ ਪੰਥ ਹੈ। ਹਾਂਜੀ
ਉਸੀ ਵਕਤ ਭੈਓ ਨਿਹਾਲ,
ਉਸੇ ਵੇਲੇ ਇਹ ਬਚਨ ਜਦੋਂ ਹੋਇਆ ਤੇ ਸਾਧ ਸੰਗਤ ਜੀ ਜੱਸਾ ਸਿੰਘ ਨਿਹਾਲ ਹੋ ਗਿਆ, ਪੰਥ ਦੀ ਨਿਗਾਹ ਉਹਦੇ ਉੱਤੇ ਪੈ ਗਈ ਵੀ ਇਹ ਸਾਡਾ ਬਾਦਸ਼ਾਹ ਹੈ। ਹਾਂਜੀ,
ਸ਼ਾਹੇ ਕਹਾਇਓ ਜੱਸਾ ਸਿੰਘ ਕਲਾਲ,
ਜੱਸਾ ਸਿੰਘ ਕਲਾਲ ਹਿੰਦੁਸਤਾਨ ਦਾ ਬਾਦਸ਼ਾਹ ਕੋ ਆਏਗਾ, ਇਹ ਬਚਨ ਸਾਧ ਸੰਗਤ ਜੀ ਹੋਏ। ਹਾਂਜੀ,
ਦੋਹਰਾ ਰਤਨ ਸਿੰਘ ਸਾਖੀ ਲਿਖੀ ਸੁਣ ਕੇ ਪਾਸ ਸਿਆਣ,
ਸਿਆਣਿਆਂ ਕੋਲ ਰਤਨ ਸਿੰਘ ਕਹਿੰਦਾ ਮੈਂ ਸਾਖੀ ਸੁਣੀ ਤੇ ਲਿਖ ਦਿੱਤੀ ਜੋ ਬਜੁਰਗਾਂ ਤੋਂ ਸੁਣੀ ਹੈ। ਹਾਂਜੀ,
ਭੁੱਲ ਹਮਾਰੀ ਬਖਸ਼ਿਓ ਹਮਰੀ ਟਹਿਲ ਪਛਾਣ,
ਮੇਰੇ ਕੋਲ ਭੁੱਲ ਹੋ ਗਈ ਤੇ ਬਖਸ਼ ਦੇਣਾ ਖਾਲਸਾ ਜੀ, ਏਦਾਂ ਕਹਿ ਕੇ ਸਾਖੀ ਪੂਰੀ ਕਰਦੇ ਆ। ਅੱਗੇ ਆਪਾਂ 4-5 ਦਿਨ ਜੱਸਾ ਸਿੰਘ ਨੇ ਜੋ ਕੁਝ ਖਾਲਸੇ ਲਈ ਕੀਤਾ, ਪੰਥ ਦੀ ਸ਼ਾਨ ਲਈ ਕੀਤਾ, ਕਿਉਂਕਿ ਆਪਾਂ 300 ਸਾਲਾਂ ਮਨਾ ਰਹੇ ਹਾਂ ਤੇ 3 ਮਈ ਨੂੰ ਉਹਨਾਂ ਦਾ ਜਨਮ ਦਿਨ ਹੈ। ਇੱਥੇ ਵੀ ਮੈਂ ਬੇਨਤੀ ਕਰਾਂਗਾ ਪ੍ਰਬੰਧਕਾਂ ਨੂੰ ਵੀ ਇਹ ਦੋਵੇਂ ਭਾਈ ਕਨ੍ਹਈਆ ਜੀ ਦਾ ਸੱਚਖੰਡ ਗਮਨ ਦਾ ਤੇ ਜੱਸਾ ਸਿੰਘ ਦਾ ਆਲੂ ਵਾਲੀਏ ਦਾ ਜਨਮ ਦਿਨ ਦਾ ਇਹ ਆਪਾਂ 300 ਸਾਲਾਂ ਜ਼ਰੂਰ ਮਨਾਈਏ, ਕਿਉਂਕਿ ਰੈੱਡ ਕ੍ਰਾਸ ਦੇ ਬਾਨੀ ਭਾਈ ਕਨ੍ਹਈਆ ਸਾਹਿਬ ਜੀ ਹਨ ਤੇ ਸਿੱਖਾਂ ਦੇ ਦਿੱਲੀ ਦੇ ਪਹਿਲੇ ਪਾਤਸ਼ਾਹ ਜੱਸਾ ਸਿੰਘ ਜੀ ਆਲੂ ਵਾਲੀਏ ਹਨ। ਇਤਨੇ ਬਚਨ ਪ੍ਰਵਾਨ ਕਰਨਾ। ਸੋ ਸਾਧ ਸਿੰਘ ਜੀ, ਸਮਾਂ 5-4 ਮਿੰਟ ਜ਼ਿਆਦਾ ਹੋ ਗਿਆ, ਮੈਂ ਮਾਫ਼ੀ ਚਾਹੁੰਦਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।